Shri Namak Pad Pankaj Bandana Pad Pankaj Bandana Simrao Angad Dukh Nikandana Amar Das Gur Hirday Tyago Gur Hirday Tyago Ram Das Gun Gavo Shri Arjan Vighnan Ke Nasak Vighnan Ke Nasak Har Gobind Subh Sumat Prakasak Shri Har Rai Namo Kar Jori Namo Kar Jori Guru Har Krishna Manaye Bahori Teg Bahadur Param Kirpala Param Kirpala Shri Guru Gobind Singh Vishala Taron Tara Tar Pun Pun Sisa Pun Pun Sisa Mandon Bar Bar Jagadisa अमृत ज्ञान है मानक भगत वैराग गुरु ग्रंथ साहिब उद बंदो कर अनुराग श्री गुरु शब्द कमाए जिन जीते पंच विकार तिन संतन का वंदना सिर चरणन पर तार वे शिव तुख सामंदी नुर्यर सों कुर सों तुद निठे सचे पात शाह हर जन्म जन्म दी बटी है तुद निठे सचे पात शाह हर जन्म जन्म दी कटी है सतनाम श्री वाहिगुरु साहिब जी जब तू मरह जाहे जम ताम बिगरह अवनी राज तमाम दिन प्रत नसै तेज तुरकाना सुनत पादशाह बखाना जब तू मरह जाहे जम ताम
वाहिगुरु जी का खालसा वाहिगुरु जी की फतेह। परम सत्कार योग गुरु स्वरूप गुरु खालसा सात संग जीओ आप सर्वत संगतां सतगुरां दे पावन पवित्र स्थान ते गुरु नानक दे ग्यारहवें स्वरूप श्री गुरु ग्रंथ साहिब जी की पावन हजूरी विच संध्या समय दे सज रहे सुंदर जीवान और विशेष करके हफ्तावारी दीवान भी है जिथे सारिया संगतां संगती रूप दे अंदर गुरमंत्र दा वैखरी बाणी द्वारा जाप कर दियां और इस दे नाल सतगुरां दे पावन उस पवित्र दिहाड़े नूं विसाखी दे दिहाड़े नूं समर्पित अज दा दीवान कीता होया प्रबंधकां वल्लों जो संकल्प लिया है गरीब नवाज सतगुरु कृपा करन लगभग सौ दे इर्दो गिर्द कुछ बंदे बंद भी हो सकते हैं माई भाई जिन्हां ने अमृत पान कीता है ਬਹੁਤ ਵੱਡੀ ਪ੍ਰਾਪਤੀ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਪਰਿਵਾਰ ਵਿੱਚ ਵਾਧਾ ਹੋਇਆ ਹੈ। ਮਾਤਾ ਸਾਹਿਬ ਕੌਰ ਦੀ ਗੋਦ ਸਦਾ ਹੀ ਪ੍ਰਫੁੱਲਤ ਹੁੰਦੀ ਰਹਿ ਰਹੀ ਹੈ ਰਹਿੰਦੀ ਦੁਨੀਆਂ ਤੱਕ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਖਾਲਸਾ ਪੰਥ ਦੇ ਧਰਮ ਦੇ ਪਿਤਾ ਔਰ ਮਾਤਾ ਸਾਹਿਬ ਕੌਰ ਸੰਸਾਰ ਦੇ ਅੰਦਰ ਜਦ ਤੋਂ ਸ੍ਰਿਸ਼ਟੀ ਸਾਜੀ ਹੈ ਅੱਜ ਤੱਕ, ਅੱਜ ਤੋਂ ਬਾਅਦ ਜਿਤਨੀ ਦੇਰ ਤੱਕ ਸੰਸਾਰ ਰਹੇਗਾ, ਇਹ ਗੱਲ ਨਿਸ਼ਚੇ ਨਾਲ ਕਹੀ ਜਾ ਸਕਦੀ ਹੈ ਕਿ ਕੋਈ ਵੀ ਅਜਿਹਾ ਮਾਤਾ ਪਿਤਾ ਨਹੀਂ ਕਿ ਜਿਹੜਾ ਸੰਸਾਰ ਤੋਂ ਜਾ ਚੁੱਕਾ ਹੋਵੇ ਔਰ ਫਿਰ ਵੀ ਉਹਦੇ ਘਰ ਉਹਦੀ ਸੰਤਾਨ ਪੈਦਾ ਹੁੰਦੀ ਹੋਵੇ। ਤੇ ਐਸਾ ਬੜਾ ਅਸੰਭਵ ਬਾਤ ਹੈ, ਹੋ ਨਹੀਂ ਸਕਦੀ, ਪਰ ਕਲਗੀਧਰ ਪਾਤਸ਼ਾਹ ਦੇ ਪਰਿਵਾਰ ਦੇ ਵਿੱਚ ਐਸਾ ਹੈ। ਸਦੀਆਂ ਹੋ ਗਈਆਂ ਨੇ ਮਾਤਾ ਸਾਹਿਬ ਕੌਰ ਜੀ ਸੱਚਖੰਡ ਪਧਾਰ ਗਏ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੋਤੀ ਜੋਤ ਸਮਾ ਗਏ, ਪਰ ਖਾਲਸਾ ਜੋ ਭਾਈ ਬੋਲਿਆ ਨਾ ਕਰੋ, ਜੋ ਵੀ ਅੰਮ੍ਰਿਤਪਾਨ ਕਰਦਾ ਹੈ ਤੇ ਉਸ ਨੂੰ ਇਹ ਸੰਸਕਾਰ ਦਿੱਤੇ ਜਾਂਦੇ ਨੇ, ਉਹਨੂੰ ਨਿਸ਼ਚਾ ਕਰਾਇਆ ਜਾਂਦਾ ਹੈ ਕਿ ਅੱਜ ਤੋਂ ਬਾਅਦ ਤੇਰੀ ਮਾਂ ਮਾਤਾ ਸਾਹਿਬ ਕੌਰ ਹੈ ਤੇ ਤੇਰਾ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਹੈ। ਇਸ ਕਰਕੇ ਸੱਚਖੰਡ ਬੈਠਿਆਂ ਵੀ ਜਿਨ੍ਹਾਂ ਦੇ ਘਰ ਸੰਤਾਨ ਪੈਦਾ ਹੁੰਦੀ ਹੋਵੇ, ਉਹ ਕੇਵਲ ਇੱਕੋ ਹੀ ਮਾਤਾ ਪਿਤਾ ਨੂੰ, ਗੁਰੂ ਗੋਬਿੰਦ ਸਿੰਘ ਸਾਹਿਬ ਤੇ ਮਾਤਾ ਸਾਹਿਬ ਕੌਰ। ਸਤਿਗੁਰੂ ਮਹਾਰਾਜ ਸਾਹਿਬ ਦੀ ਬਖਸ਼ਿਸ਼ ਕਰਨ ਅੰਮ੍ਰਿਤ ਦੇ ਬਾਰੇ ਬਹੁਤ ਕੁਝ ਸਮਝਣ ਵਾਲਾ ਹੈ। ਮੇਰੇ ਜੁੰਮੇ ਇਤਿਹਾਸ ਦੀ ਕਥਾ ਕਰਨ ਦੀ ਜ਼ਿੰਮੇਵਾਰੀ ਦਿੱਤੀ ਹੋਈ ਹੈ, ਇਸ ਲਈ ਮੈਂ ਬਹੁਤੀਆਂ ਖੁੱਲ੍ਹ ਕੇ ਹੋਰ ਪਾਸੇ ਦੀਆਂ ਗੱਲਾਂ ਨਹੀਂ ਕਰ ਸਕਦਾ। ਪਰ ਜਾਂਦਾ ਜਾਂਦਾ ਮੈਂ ਆਪ ਜੀ ਨੂੰ ਬੇਨਤੀ ਕਰਦਿਆਂ ਵੀ ਅੰਮ੍ਰਿਤ ਦੇ ਮਾਨੇ ਕੀ ਨੇ, ਅੰਮ੍ਰਿਤ ਦਾ ਅਰਥ ਕੀ ਹੈ, ਗੁਰੂ ਸਾਹਿਬਾਨਾਂ ਨੇ ਸ਼ਬਦ ਕਿੱਥੇ ਕਿੱਥੇ ਕਿਵੇਂ ਵਰਤਿਆ ਹੋਇਆ, ਭਾਵੇਂ ਇਹ ਬੜੀ ਲੰਮੀ ਗੱਲ ਹੈ। ਇਹਦੇ ਅਖਰੀ ਅਰਥ ਕਰੀਏ ਤਾਂ ਅੰਮ੍ਰਿਤ ਸ਼ਬਦ ਦੇ ਮੂਹਰਿਓਂ ਐੜਾ ਹਟਾ ਦਈਏ ਤਾਂ ਪਿੱਛੇ ਮ੍ਰਿਤ ਪਾਠ ਰਹਿ ਜਾਂਦਾ। ਮ੍ਰਿਤ ਦਾ ਅਰਥ ਮੌਤ ਹੁੰਦਾ ਹੈ, ਮਰਨਾ ਹੁੰਦਾ ਹੈ। ਜਿਵੇਂ ਗਿਆਨ ਦੇ ਅੱਗੇ ਐੜਾ ਲਾ ਦਈਏ, ਗਿਆਨ ਸ਼ਬਦ ਜਾਣਕਾਰੀ ਦਾ ਵਾਚਕ ਹੋਏਗਾ, ਜਾਣਨ ਦਾ ਵਾਚਕ ਹੋਏਗਾ, ਐੜਾ ਲਾ ਦਈਏ ਤਾਂ ਨਖੇਧੀ ਵਿੱਚ ਆ ਕੇ ਅਣਜਾਣਪਣੇ ਦਾ ਵਾਚਕ ਹੋਏਗਾ, ਜਾਣਕਾਰੀ ਤੋਂ ਉਲਟ ਗਿਆਨ ਔਰ ਅਗਿਆਨ। ਇਸੇ ਤਰ੍ਹਾਂ ਮ੍ਰਿਤ ਦੇ ਅੱਗੇ ਐੜਾ ਲਾ ਦਿੱਤਾ ਹੈ ਤਾਂ ਅੰਮ੍ਰਿਤ ਬਣ ਗਿਆ, ਯਾਨੀ ਮ੍ਰਿਤੂ ਰਹਿਤ ਕਰਨ ਦੀ ਉਹ ਸ਼ਕਤੀ ਜਿਸ ਦੇ ਵਿੱਚ ਜਿਹਨੂੰ ਪ੍ਰਾਪਤ ਕਰਨ ਵਾਲਾ ਮੌਤ ਤੋਂ ਛੁਟਕਾਰਾ ਪਾ ਲੈਂਦਾ, ਮ੍ਰਿਤੂ ਰਹਿਤ। ਅੰਮ੍ਰਿਤ ਦੇ ਅਰਥ ਨੇ ਕਿ ਮ੍ਰਿਤੂ ਤੋਂ ਰਹਿਤ। ਹੁਣ ਜਦੋਂ ਅਸੀਂ ਦੇਖਾਂਗੇ ਵੀ ਮ੍ਰਿਤੂ ਤੋਂ ਰਹਿਤ ਕੌਣ ਹੈ, ਤਾਂ ਜਾਪ ਸਾਹਿਬ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਪਸ਼ਟ ਤੌਰ ਤੇ ਪਰਮਾਤਮਾ ਨੂੰ ਅੰਮ੍ਰਿਤ ਰੂਪ ਕਿਹਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੀ ਇਹ ਸ਼ਬਦ ਪਰਮਾਤਮਾ ਦੇ ਨਾਮਾਂ ਵਿੱਚ ਇੱਕ ਅੰਮ੍ਰਿਤ ਨਾਮ ਪਰਮਾਤਮਾ ਦਾ ਵਰਣਨ ਕੀਤਾ ਹੈ। ਜਾਪ ਸਾਹਿਬ ਦੀ ਚ ਆਪਾਂ ਪੜ੍ਹਦੇ ਹਾਂ, ਅਕਿਰਤਾ ਕਿਰਤ ਹੈ ਅੰਮ੍ਰਿਤਾ ਅੰਮ੍ਰਿਤ ਹੈ, ਕਿ ਵਾਹਿਗੁਰੂ ਤੂੰ ਅੰਮ੍ਰਿਤ ਰੂਪ ਹੈ, ਯਾਨੀ ਕਿ ਤੂੰ ਮ੍ਰਿਤੂ ਤੋਂ ਰਹਿਤ ਹੈ। ਤੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੀ ਇਹੀ ਬਾਤ ਕਹੀ ਹੈ, ਨਾਨਕ ਦਾ ਸਦਾ ਸਰਨਾਗਤ ਹਰ ਅੰਮ੍ਰਿਤ ਸੱਜਣ ਮੇਰਾ, ਮੇਰਾ ਸੱਜਣ ਮੇਰਾ ਮਿੱਤਰ ਉਹਦਾ ਨਾਮ, ਜਿੱਥੇ ਅਨੰਤ ਉਹਦੇ ਹੋਰ ਨਾਮ ਨੇ ਉੱਥੇ ਮ੍ਰਿਤੂ ਤੋਂ ਰਹਿਣ ਹੋਣ ਕਰਕੇ ਉਹਦਾ ਨਾਮ ਅੰਮ੍ਰਿਤ ਹੈ, ਜਾਣੀ ਪਰਮਾਤਮਾ ਦਾ ਨਾਮ ਅੰਮ੍ਰਿਤ। ਪਰਮਾਤਮਾ ਮ੍ਰਿਤੂ ਤੋਂ ਰਹਿਤ ਹੈ, ਜਿਵੇਂ ਸੂਰਜ ਦੀਆਂ ਕਿਰਨਾਂ ਸੂਰਜ ਨਾਲ ਜਿੜੀਆਂ ਹੋਈਆਂ ਨੇ, ਧਰਤੀ ਤੱਕ ਪਹੁੰਚ ਰਹੀਆਂ। ਪਰਮੇਸ਼ਰ ਮ੍ਰਿਤੂ ਤੋਂ ਰਹਿਤ ਹੈ ਤੇ ਉਸਦਾ ਜਿਹੜਾ ਨਾਮ ਹੈ ਉਹ ਵੀ ਅੰਮ੍ਰਿਤ ਹੈ, ਅੰਮ੍ਰਿਤ ਨਾਮ ਪਰਮੇਸ਼ਰ ਤੇਰਾ, ਅੰਮ੍ਰਿਤ ਨਾਮ ਰਿਧ ਮਹਿ ਸਮਾਏ। ਤੇ ਜਿਹੜਾ ਕੁਛ ਸੂਰਜ ਦੇ ਵਿੱਚ ਗੁਣ ਹਨ ਉਹੀ ਸੂਰਜ ਦੀਆਂ ਕਿਰਨਾਂ ਵਿੱਚ ਹਨ, ਸੂਰਜ ਪ੍ਰਕਾਸ਼ ਰੂਪ ਹੈ ਤੇ ਸੂਰਜ ਦੀਆਂ ਕਿਰਨਾਂ ਜਿਹੜੀਆਂ ਨੇ ਉਹ ਵੀ ਪ੍ਰਕਾਸ਼ ਰੂਪ ਹੈ। ਪਰਮਾਤਮਾ ਮ੍ਰਿਤੂ ਤੋਂ ਰਹਿਤ ਹੈ, ਪਰਮਾਤਮਾ ਦਾ ਨਾਮ ਵੀ ਮ੍ਰਿਤੂ ਤੋਂ ਰਹਿਤ ਕਰਨ ਵਾਲੀ ਸ਼ਕਤੀ ਨਾਮ ਦੇ ਵਿੱਚ ਹੈ। ਪ੍ਰਭ ਕੈ ਸਿਮਰਨ ਕਾਲ ਪਰ ਹਰ ਹੈ, ਇਸ ਕਰਕੇ ਨਾਮ ਨੂੰ ਅੰਮ੍ਰਿਤ ਕਿਹਾ। ਤੇ ਨਾਮ ਦੀ ਵਡਿਆਈ ਤੇ ਨਾਮ ਰੂਪ ਸਤਿਗੁਰਾਂ ਦੀ ਬਾਣੀ ਹੈ, ਅੰਮ੍ਰਿਤ ਬਾਣੀ ਹਰ ਹਰ ਤੇਰੀ। ਨਾਮ ਨੂੰ ਅੰਮ੍ਰਿਤ ਕਿਹਾ, ਬਾਣੀ ਨੂੰ ਅੰਮ੍ਰਿਤ ਕਿਹਾ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਮ੍ਰਿਤੂ ਤੋਂ ਰਹਿਤ ਕਰਨ ਵਾਲੀ ਸ਼ਕਤੀ ਗੁਰਬਾਣੀ ਵਿੱਚ ਹੈ। ਗੁਰਬਾਣੀ ਪੜ੍ਹਨ ਵਾਲਾ, ਨਾਮ ਜਪਣ ਵਾਲਾ ਮ੍ਰਿਤੂ ਤੋਂ ਰਹਿਤ ਹੋ ਜਾਂਦਾ ਹੈ। ਤੇ ਫਿਰ ਖੰਡੇ ਬਾਟੇ ਦੁਆਰਾ ਜਿਹੜਾ ਅੰਮ੍ਰਿਤ ਤਿਆਰ ਕੀਤਾ ਗਿਆ, ਇਹਨੂੰ ਵਿਚਾਰ ਕੇ ਦੇਖੋ, ਜੇ ਸਾਰੀਆਂ ਚੀਜ਼ਾਂ ਅਲੱਗ ਅਲੱਗ ਕਰ ਦਈਏ ਤਾਂ ਇਕੱਲੇ ਸਰਬਲੋਹ ਦੇ ਬਾਟੇ ਨੂੰ ਕੋਈ ਵੀ ਅੰਮ੍ਰਿਤ ਨਹੀਂ ਕਹਿੰਦਾ, ਉਹਨੂੰ ਕੇਵਲ ਸਰਬਲੋਹ ਦਾ ਬਾਟਾ ਕਹਿੰਦੇ ਹਾਂ ਅਸੀਂ। ਖੰਡੇ ਨੂੰ ਸ਼ਸਤਰ ਕਹਾਂਗੇ ਲੇਕਿਨ ਅੰਮ੍ਰਿਤ ਨਹੀਂ ਕਹਿੰਦੇ। ਪਤਾਸਿਆਂ ਨੂੰ ਪ੍ਰਸ਼ਾਦ ਕਹਿ ਸਕਦੇ ਹਾਂ ਪਰ ਅੰਮ੍ਰਿਤ ਨਹੀਂ ਕਹਿੰਦੇ। ਪਾਣੀ ਨੂੰ ਕੇਵਲ ਪਾਣੀ ਕਹਿੰਦੇ ਹਾਂ ਤੇ ਸਤਲੁਜ ਦਾ ਪਾਣੀ ਅੱਜ ਵੀ ਉਸੇ ਤਰ੍ਹਾਂ ਵਗ ਰਿਹਾ ਜਿੱਥੋਂ ਮਹਾਰਾਜ ਸਾਹਿਬ ਨੇ ਜਲ ਲਿਆ ਸੀ। ਫਿਰ ਅੰਮ੍ਰਿਤ ਕੀ ਚੀਜ਼ ਹੋਈ, ਇਹਨੂੰ ਸਮਝਣ ਦੀ ਲੋੜ ਹੈ। ਅੰਮ੍ਰਿਤ ਪਰਮਾਤਮਾ, ਅੰਮ੍ਰਿਤ ਪਰਮਾਤਮਾ ਦਾ ਨਾਮ, ਬਾਣੀ ਦੇ ਅੱਖਰ ਅੱਖਰ ਵਿੱਚ ਨਾਮ ਹੈ, ਇਸ ਕਰਕੇ ਬਾਣੀ ਅੰਮ੍ਰਿਤ ਰੂਪ ਹੈ। ਸਤਿਗੁਰਾਂ ਨੇ ਪੰਜ ਬਾਣੀਆਂ ਦਾ ਜਾਪ ਕੀਤਾ ਤੇ ਫਿਰ ਪਾਣੀ ਪਾਣੀ ਨਹੀਂ ਰਹਿ ਗਿਆ, ਬਾਣੀ ਉਹਦੇ ਵਿੱਚ ਇਸ ਤਰ੍ਹਾਂ ਘੁਲ ਮਿਲ ਗਈ। ਬਾਣੀ ਦਾ ਰੂਪ ਜਦੋਂ ਹੋ ਗਿਆ ਤਾਂ ਫਿਰ ਉਸ ਨੂੰ ਕੋਈ ਪਾਣੀ ਨਹੀਂ ਕਹਿ ਸਕਦਾ, ਪਾਣੀ ਕਹੇਗਾ ਤਾਂ ਬਹੁਤ ਵੱਡਾ ਅਪਰਾਧੀ ਹੋਏਗਾ, ਫਿਰ ਅੰਮ੍ਰਿਤ ਹੈ ਉਹ। ਤੇ ਇਸ ਕਰਕੇ ਭਾਈ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਜੋ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਹੈ, ਜਿਹੜੇ ਮਾਈ ਭਾਈ ਅਜੇ ਵੀ ਇਸ ਤੋਂ ਬਾਂਝੇ ਨਾ, ਅੰਮ੍ਰਿਤ ਪਾਨ ਕਰ ਲੈਣਾ ਚਾਹੀਦਾ। ਅੰਮ੍ਰਿਤ ਪੀਆ ਸਤਿਗੁਰ ਦੀ ਆ, ਅਵਰ ਅਣਜਾਣਾ ਦੁਆਤੀ। ਬਾਕੀ ਜਿਹੜੇ ਅੰਮ੍ਰਿਤ ਛਕਾਉਣ ਸਿੰਘ ਤਿਆਰ ਪਰ ਤਿਆਰ, ਜੈਸਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਜੋ ਮਰਿਆਦਾ ਬੰਨੀ ਹੈ ਉਸ ਮਰਿਆਦਾ ਦੇ ਅਨੁਸਾਰ ਇੱਕ ਗੱਲ ਕਹਿ ਕੇ ਮੈਂ ਇਤਿਹਾਸ ਦੀ ਅੱਗੇ ਲੜੀ ਸ਼ੁਰੂ ਕਰਦਾ। ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਪਿੰਡਾਂ ਵਾਲੇ ਵੱਡੇ ਮਹਾਂਪੁਰਸ਼ਾਂ ਨੇ ਕਥਾ ਦੇ ਵਿੱਚ ਇੱਕ ਵਚਨ ਸੁਣਾਇਆ, ਉਹ ਵਚਨ ਅਮਰ ਰੂਪ ਹੈ, ਅੱਜ ਵੀ ਕਥਾ ਵਿੱਚ ਟੇਪ ਹੈ। ਮਹਾਂਪੁਰਸ਼ਾਂ ਨੇ ਦੱਸਿਆ ਕਿ ਇੱਕ ਜਥੇਦਾਰ ਮੰਨਾ ਸਿੰਘ ਜੀ ਹੋਏ ਹੈ ਅੰਮ੍ਰਿਤਸਰ ਸਾਹਿਬ ਦੇ, ਤੇ ਇਹਨਾਂ ਨੇ ਜ਼ਿੰਦਗੀ ਭਰ ਅੰਮ੍ਰਿਤ ਸੰਚਾਰ ਦੇ ਵਿੱਚ ਸੇਵਾ ਨਿਭਾਈ। ਜਥਾ ਸੀ ਥਾਂ ਥਾਂ ਵਿੱਚ ਕੇ ਅੰਮ੍ਰਿਤ ਛਕਾਉਂਦੇ, ਬਹੁਤ ਪੁਰਾਣੇ ਸਮੇਂ ਦੀ ਬਾਤ ਹੈ। ਆਨੰਦਪੁਰ ਸਾਹਿਬ ਅੰਮ੍ਰਿਤ ਸੰਚਾਰ ਹੋਣਾ ਸੀ, ਅੰਮ੍ਰਿਤ ਛਕਾਉਣ ਦੀ ਡਿਊਟੀ ਜਥੇਦਾਰ ਮੰਨਾ ਸਿੰਘ ਜੀ ਹੋਰਾਂ ਦੀ ਸੀ। ਅੰਮ੍ਰਿਤ ਛਕਣ ਵਾਲੇ ਅੰਮ੍ਰਿਤ ਵਿਲਾਖੀ ਤਿਆਰ ਪ੍ਰਤਿਆਰ ਹੋ ਕੇ ਕੇਸੀ ਇਸ਼ਨਾਨ ਕਰਕੇ ਸ਼ੁੱਧ ਵਸਤਰ ਪਾ ਕੇ ਆ ਗਏ। ਅਚਾਨਕ ਉਹਨਾਂ ਪੰਜਾਂ ਦੇ ਚੋਂ ਇੱਕ ਸਿੰਘ ਬਿਮਾਰ ਹੋ ਗਏ। ਸਰੀਰ ਸਵਸਥ ਨਾ ਰਿਹਾ ਅੰਮ੍ਰਿਤ ਵਿੱਚ ਲੱਗਣ ਤੋਂ ਉਹਨੇ ਹੱਥ ਜੋੜੇ ਜਹਿਦਾਰ ਜੀ ਮੈਂ ਅੱਜ ਇਹ ਸੇਵਾ ਨਹੀਂ ਨਿਭਾ ਸਕਦਾ। ਇੱਕ ਸਮੱਸਿਆ ਖੜੀ ਹੋ ਗਈ ਕਿ ਤਿਆਰ ਪ੍ਰਤਿਆਰ ਸਿੰਘ ਤੋਂ ਬਿਨਾਂ ਕੋਈ ਢਿੱਲੜ ਸਿੰਘ ਲਾਇਆ ਜਾਵੇ ਉਹ ਵੀ ਅਪਰਾਧ ਵਾਲੀ ਗੱਲ ਹੈ। ਸੰਪੂਰਨ ਰਹਿਤ ਵਾਲਾ ਭਰੋਸੇ ਵਾਲਾ ਸਿੰਘ ਚਾਹੀਦਾ ਸੀ। ਜਹੇਦਾਰ ਮੰਨਾ ਸਿੰਘ ਨੂੰ ਫਿਕਰ ਪੈ ਗਿਆ ਕਿ ਬਣੇਗਾ ਕਿ ਅੰਮ੍ਰਿਤ ਛਕਣ ਵਾਲੇ ਆ ਗਏ ਨੇ, ਸਿੰਘ ਢਿੱਲਾ ਹੋ ਗਿਆ ਅਚਾਨਕ, ਕੋਈ ਖੇਡ ਸੀ ਮਹਾਰਾਜ ਦੀ। ਕਲਗੀ ਵਾਲੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਇੱਕ ਗੁੱਝੀ ਗੱਲ ਪ੍ਰਗਟ ਕਰਨੀ ਸੀ ਇਸ ਦੁਆਰਾ, ਤੇ ਜਹੇਦਾਰ ਮੰਨਾ ਸਿੰਘ ਨੇ ਪੁੱਛਿਆ, ਕਹਿੰਦੇ ਭਾਈ ਕੋਈ ਤਿਆਰ ਪ੍ਰਤਿਆਰ ਸਿੰਘ ਤਾਂ ਕਿ ਅੰਮ੍ਰਿਤ ਸੰਚਾਰ ਦੀ ਮਰਿਆਦਾ ਪੂਰੀ ਹੋ ਸਕੇ। ਇੱਕ ਸਿੰਘ ਕਹਿਣ ਲੱਗਿਆ, ਜੀ ਗੁਰੂ ਕੀ ਅੰਸ਼ ਬੰਸ, ਸੋਢੀਆਂ ਦਾ ਖਾਨਦਾਨ ਇੱਥੇ ਹੈ, ਉਹਨਾਂ ਦੇ ਵਿੱਚੋਂ ਇੱਕ ਬੜੇ ਮਹਾਂਪੁਰਸ਼ ਨਾਮ ਅਭਿਆਸੀ ਨਾ, ਉਹਨਾਂ ਦਾ ਨਾਮ ਹੈ ਸੰਤ ਸੰਪੂਰਨ ਸਿੰਘ, ਬਾਬਾ ਸੂਰਜਮੱਲ ਦੀ ਅੰਸ਼ ਬੰਸ, ਜਿਹੜੇ ਅਨੰਦਪੁਰ ਸਾਹਿਬ ਵਾਲੀ ਸੋਢੀ, ਤੇ ਉਹ ਮਹਾਂਪੁਰਸ਼ ਜੇ ਹਾਂ ਕਰ ਲੈਣ ਤਾਂ ਫਿਰ ਉਹਨਾਂ ਵਰਗਾ ਜੀਵਨ, ਉਹਨਾਂ ਵਰਗਾ ਨਾਮ ਅਭਿਆਸ, ਤਿਆਰ ਪ੍ਰਤਿਆਰ ਜਿਹਾ ਜਿਹਾ ਕਲਗੀਧਰ ਪਾਤਸ਼ਾਹ ਨੂੰ ਅੰਮ੍ਰਿਤ ਛਕਾਉਣ ਵੇਲੇ ਸਿੰਘ ਚਾਹੀਦੇ ਆ ਪੰਜਾਂ ਪਿਆਰਿਆਂ ਦੀ ਸੇਵਾ ਵਾਸਤੇ, ਉਹਨਾਂ ਚ ਸਾਰੇ ਗੁਣ ਪੂਰੇ ਨੇ। ਤੇ ਜਹੇਦਾਰ ਮੰਨਾ ਸਿੰਘ ਜੀ ਚੱਲ ਕੇ ਆਪ ਗਏ, ਸੋਢੀ ਸਾਹਿਬ ਨੂੰ ਮਿਲੇ, ਫਤਿਹ ਦੀ ਸਾਂਝ ਹੋਈ। ਸੰਤ ਸੰਪੂਰਨ ਸਿੰਘ ਜੀ ਨੇ ਉੱਠ ਕੇ ਸਤਿਕਾਰ ਕੀਤਾ, ਕਿਉਂਕਿ ਬਾਬਾ ਮੰਨਾ ਸਿੰਘ ਦਾ ਬੜਾ ਨਾਂ ਸੀ ਪੰਥ ਵਿੱਚ ਉਸ ਵਿੱਚ। ਕਹਿਣਗੇ ਜੀ ਹੁਕਮ ਕਰੋ, ਕਹਿੰਦੇ ਬਾਬਾ ਜੀ ਨਹੀਂ ਬੇਨਤੀ ਕਰਨ ਵਾਸਤੇ, ਕਹਿੰਦੇ ਨਹੀਂ ਤੁਸੀਂ ਜਥੇਦਾਰੋਂ ਹੁਕਮ ਕਰੋ, ਕਹਿੰਦੇ ਸਾਡਾ ਇੱਕ ਸਿੰਘ ਢਿੱਲਾ ਹੋ ਗਿਆ ਪੰਜਾਂ ਦੀ ਸੇਵਾ ਦੇ ਵਿੱਚ ਲੱਗਣ ਵਾਸਤੇ ਜੇ ਆਪ ਜੀ ਪ੍ਰਵਾਨ ਕਰੋ। ਕਹਿੰਦੇ ਬਾਬਾ ਜੀ ਗੱਲ ਇਹ ਕੋਈ ਨਹੀਂ, ਤੁਸੀਂ ਚਲੋ ਮੈਂ ਹੁਣੇ ਇਸ਼ਨਾਨ ਕਰਕੇ ਆਇਆ। ਕਿਸੇ ਇਸ਼ਨਾਨ ਕੀਤੇ, ਵਸਤਰ ਪਹਿਨੇ, ਪਹੁੰਚੇ, ਅੰਮ੍ਰਿਤ ਸੰਚਾਰ ਹੋਇਆ। ਜਦੋਂ ਅੰਮ੍ਰਿਤ ਵਾਲਾ ਬਾਣਾ ਸੀ ਜਿਹੜਾ ਅੰਮ੍ਰਿਤ ਛਕਾਉਣ ਵੇਲੇ ਪਹਿਨਿਆ ਜਾਂਦਾ ਹੈ, ਤੇ ਉਹ ਬਾਣੇ ਸਿੰਘਾਂ ਨੇ ਬਾਅਦ ਵਿੱਚ ਵਿਚਾਰ ਹੋਣ ਲੱਗੀ। ਜਹੇਦਾਰ ਮੰਨਾ ਸਿੰਘ ਕਹਿਣ ਲੱਗੇ ਸੰਤ ਸੰਪੂਰਨ ਸਿੰਘ ਜੀ ਨੂੰ, ਕਹਿੰਦੇ ਬਾਬਾ ਜੀ ਅੰਮ੍ਰਿਤ ਸੰਚਾਰ ਲੱਗਣ ਦੇ ਚੰਗੇ ਭਲੇ ਸਿੰਘ ਵੀ ਢਿੱਲ ਕਰ ਜਾਂਦੇ, ਉਹ ਕੰਨੀ ਕਤਰਾ ਜਾਂਦੇ, ਤੁਸੀਂ ਇੱਕ ਵਾਰੀ ਬਚਨ ਕਿਹਾ ਉਦੋਂ ਹੀ ਤਿਆਰ ਹੋ ਗਏ। ਉਸ ਵੇਲੇ ਫਿਰ ਸੰਤ ਸੰਪੂਰਨ ਸਿੰਘ ਜੀ ਨੇ ਇੱਕ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵੇਲੇ ਤੋਂ ਚੱਲਿਆ ਉਹਦਾ ਵਚਨ, ਜਿਹੜਾ ਇਤਿਹਾਸ ਦੇ ਪੰਨਿਆਂ ਤੇ ਨਹੀਂ ਸੀ ਪਰ ਖਾਨਦਾਨ ਵਿੱਚ ਚੱਲਿਆ ਆ ਰਿਹਾ ਸੀ। ਤੇ ਮਹਾਰਾਜ ਨੇ ਤਾਂ ਅਸਲ ਦੇ ਵਿੱਚ ਇਹ ਗੱਲ ਪ੍ਰਗਟ ਕਰਨੀ ਸੀ। ਉਹ ਕਹਿਣ ਲੱਗੇ ਜਥੇਦਾਰ ਜੀ ਵੀ ਸਾਡੇ ਖਾਨਦਾਨ ਦੇ ਵਿੱਚ ਇੱਕ ਗੁਰੂ ਸਾਹਿਬ ਦਾ ਵਚਨ, ਉਹਦਾ ਪ੍ਰਭਾਵ ਚੱਲਿਆ ਆ ਰਿਹਾ, ਉਹ ਮੇਰੇ ਤੇ ਵੀ ਹੈ, ਮੇਰੇ ਤੋਂ ਵੱਡਿਆਂ ਦੇ ਵਿੱਚ ਸੀ, ਉਹਨਾਂ ਤੇ ਵੀ ਸੀ, ਸਾਡੇ ਖਾਨਦਾਨ ਤੇ ਉਹ ਪੂਰਾ ਪ੍ਰਭਾਵ ਹੈ। ਕੀ ਵਚਨ ਸੀ? ਉਹ ਕਹਿੰਦੇ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪੰਜਾਂ ਪਿਆਰਿਆਂ ਦੇ ਅੱਗੇ ਹੱਥ ਜੋੜੇ ਵੀ ਮੈਨੂੰ ਵੀ ਅੰਮ੍ਰਿਤ ਦਿਓ, ਭਾਈ ਦਇਆ ਸਿੰਘ ਜੀ ਬੈਰਾਗ ਵਿੱਚ ਆਏ, ਉਹਨੇ ਕਿਹਾ ਮਹਾਰਾਜ ਤੁਸੀਂ ਉਹ ਨਾ ਕਰੋ, ਨੀਚਨ ਜਨਤਨ ਕੇ ਹਮ ਬਾਰਕ ਤੋ, ਕਿਰਪਾ ਕਰ ਤੋ ਹੇ ਨਵਾਜੇ, ਤੂੰ ਤਾਂ ਸਾਨੂੰ ਨਵਾਜੇ, ਸਾਡੇ ਲਗੇ ਹੱਥ ਨਾ ਜੋੜ। ਤਾਂ ਗੁਰੂ ਗੋਬਿੰਦ ਸਿੰਘ ਨੇ ਕਿਹਾ ਸੀ ਕਿ ਤੁਸੀਂ ਹੁਣ ਅਕਾਲ ਪੁਰਖ ਦਾ ਰੂਪ ਹੋ ਤੇ ਅਕਾਲ ਪੁਰਖ ਦਾ ਹੁਕਮ ਹੈ ਤੇ ਮੇਰਾ ਵੀ ਇਹ ਹੁਕਮ ਹੈ, ਤੁਸੀਂ ਇਹਨੂੰ ਬੇਨਤੀ ਮੰਨ ਲਓ, ਹੁਕਮ ਮੰਨ ਲਓ, ਅੰਮ੍ਰਿਤ ਮੈਨੂੰ ਛਕਾਉਣਾ ਪਏਗਾ। ਉਹ ਕਹਿਣ ਲੱਗੇ ਜੀ ਜੇ ਆਪ ਜੀ ਦਾ ਐਸਾ ਹੀ ਵਿਚਾਰ ਹੈ ਤਾਂ ਫਿਰ ਇੱਕ ਬੇਨਤੀ ਹੈ ਖਾਲਸੇ ਦੀ, ਇੱਕ ਵਚਨ ਦੇਣਾ ਪਏਗਾ ਤੁਹਾਨੂੰ। ਉਹ ਵਚਨ ਜਿਹੜਾ ਪ੍ਰਚਾਰ ਦੇ ਵਿੱਚ ਹੈ ਮੈਂ ਉਹਦਾ ਖੰਡਨ ਨਹੀਂ ਕਰਦਾ, ਉਹਨੂੰ ਵੀ ਕਹੀਂ ਚਲੋ ਉਸੇ ਤਰ੍ਹਾਂ, ਉਹ ਵੀ ਹੋਇਆ ਹੋਏਗਾ ਕਿਉਂਕਿ ਉਹ ਇਤਿਹਾਸ ਦੇ ਵੀ ਤਿੰਨ ਕਦੇ ਪੰਨਿਆਂ ਤੇ ਹੈ ਵੀ ਜੇ ਅਸੀਂ ਸੀਸ ਦੇ ਕੇ ਅੰਮ੍ਰਿਤ ਛਕਿਆ ਤੁਸੀਂ ਕੀ ਦਿਓਗੇ, ਉਹ ਗੱਲਾਂ ਵੀ ਕਰੋ, ਪਰ ਇਹ ਐਡਾ ਬੜਮੁੱਲਾ ਵਚਨ ਜਿਹੜਾ ਹੈ ਇਹ ਵੀ ਸਾਡੇ ਪ੍ਰਚਾਰ ਦਾ ਇੱਕ ਹਿੱਸਾ ਬਣਨਾ ਚਾਹੀਦਾ। ਮਹਾਰਾਜ ਸਾਹਿਬ ਨੂੰ ਕਹਿਣ ਲੱਗੇ ਜੀ ਇੱਕ ਵਚਨ ਦਿਓ ਤੇ ਫਿਰ ਅਸੀਂ ਅੰਮ੍ਰਿਤ ਛਕਾ ਦਿੰਦੇ ਹਾਂ। ਮਹਾਰਾਜ ਕਹਿੰਦੇ ਭਾਈ ਦਇਆ ਸਿੰਘ ਜੀ ਹੁਕਮ ਕਰੋ, ਤੇ ਸਾਡੇ ਵੰਸ਼ ਦੀ ਇਹ ਰੀਤ ਹੈ ਜਿਹੜਾ ਵਚਨ ਕਰਦੇ ਆ ਪਾਲਦੇ ਆ ਉਹਨੂੰ, ਮੈਂ ਵਚਨ ਕਰਾਂਗਾ ਉਹਦੀ ਪਾਲਣਾ ਕਰਾਂਗਾ। ਕਹਿਣ ਲੱਗੇ ਸੱਚੇ ਪਾਤਸ਼ਾਹ ਖਾਲਸੇ ਨੂੰ ਇਹ ਵਚਨ ਦਿਓ ਕਿ ਜਿਵੇਂ ਅੱਜ ਅੰਮ੍ਰਿਤ ਛਕਾਉਣ ਵੇਲੇ ਤੁਹਾਨੂੰ ਅੰਮ੍ਰਿਤ ਦੇਣ ਵੇਲੇ ਅੰਮ੍ਰਿਤ ਤਿਆਰ ਹੋਣ ਵੇਲੇ ਤੁਸੀਂ ਪੰਜਾਂ ਦੇ ਵਿੱਚ ਹਾਜ਼ਰ ਹੋ ਤੇ ਤੁਸੀਂ ਬਚਨ ਦਿਓ। ਜਦੋਂ ਵੀ ਖੰਡੇ ਵਾਟੇ ਦਾ ਅੰਮ੍ਰਿਤ ਤਿਆਰ ਹੋਵੇ ਤੇ ਤੁਸੀਂ ਇਸੇ ਤਰ੍ਹਾਂ ਅੰਮ੍ਰਿਤ ਦੇ ਵਿੱਚ ਹਾਜ਼ਰੀ ਦਿਓਗੇ ਜਿਵੇਂ ਇਸ ਵੇਲੇ ਹਾਜ਼ਰੀ ਦੇ ਰਹੇ ਹੋ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿਣ ਲੱਗੇ ਭਾਈ ਦਇਆ ਸਿੰਘ ਮੇਰਾ ਬਚਨ ਰਿਹਾ, ਸਰੀਰ ਤਾਂ ਦੇਖੋ ਇਹਦੀ ਹੱਦ ਹੈ, ਉਦੋਂ ਬਾਅਦ ਸਰੀਰ ਨਹੀਂ ਰਹੇਗਾ, ਲੇਕਿਨ ਮੇਰਾ ਵਚਨ ਮੈਂ ਇਹ ਤੁਹਾਨੂੰ ਵਚਨ ਦੇਣਾ ਕਿ ਇੱਕੋ ਹੀ ਟਾਈਮ ਤੇ ਭਾਵੇਂ ਹਜ਼ਾਰਾਂ ਥਾਂ ਤੇ ਮੇਰਾ ਬਾਣਾ ਪਾ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਜਦੋਂ ਸਿੰਘ ਅਰਦਾਸਾ ਕਰਨਗੇ ਕਿ ਸਤਿਗੁਰੂ ਜੀ ਸਾਰੀ ਸਮੱਗਰੀ ਤਿਆਰ ਹੈ, ਹੁਣ ਆਪ ਜੀ ਹਾਜ਼ਰ ਹੋ ਕੇ ਅੰਮ੍ਰਿਤ ਦੀ ਡਿਊਟੀ ਆਪ ਕਿਰਪਾ ਕਰਕੇ ਅੰਮ੍ਰਿਤ ਯਾਨ ਕਰੋ, ਜਦੋਂ ਮੈਨੂੰ ਬੁਲਾਉਣਗੇ ਮੈਂ ਉਹਨਾਂ ਪੰਜਾਂ ਦੇ ਵਿੱਚ ਪ੍ਰਵੇਸ਼ ਹੋ ਕੇ ਆਪ ਅੰਮ੍ਰਿਤ ਤਿਆਰ ਕਰਿਆ ਕਰਾਂਗਾ। ਸਰੀਰਾਂ ਦਾ ਕੇਵਲ ਬਹਾਨਾ ਹੋਏਗਾ, ਉਹ ਪੰਜ ਤਿਆਰ ਪਰ ਤਿਆਰ, ਪਰ ਮੇਰੀ ਵੀ ਇੱਕ ਸ਼ਰਤ ਹੈ, ਇੱਕ ਵਚਨ ਤੁਸੀਂ ਵੀ ਦਿਓ, ਪੰਜਾਂ ਦੇ ਵਿੱਚ ਲੱਗਣ ਵਾਲਾ ਕੋਈ ਵੀ ਬਜਰ ਕਰੈਤੀਆਂ ਨਾ ਹੋਵੇ, ਜੇ ਬਜਰ ਕਰੈਤੀਆਂ ਹੋਏਗਾ ਤਾਂ ਮੇਰੀ ਕਲਾ ਨਹੀਂ ਵਰਤੇਗੀ ਉਹਨਾਂ ਦੇ ਵਿੱਚ, ਮੈਂ ਹਾਜ਼ਰ ਨਹੀਂ ਹੋਵਾਂਗਾ। ਉਹ ਨਿਤਨੇਮ ਦੇ ਵਿੱਚ ਪੱਕਾ ਹੋਵੇ, ਪੰਜ ਬਾਣੀਆਂ ਦਾ ਘੱਟੋ ਘੱਟ ਚਾਰ ਬਜਰ ਕਰੈਤਾਂ ਤੋਂ ਬਚਿਆ ਹੋਵੇ, ਤੇ ਇਸ ਕਰਕੇ ਪੰਜਾਂ ਬਾਣੀਆਂ ਦੇ ਨਿਤਨੇ ਤੇ ਪੰਜੇ ਕਕਾਰਾਂ ਦੀ ਰਹਿ ਤਿਆਰ ਪ੍ਰਤਿਆਰ ਹੋਵੇ, ਤੇ ਅਰਦਾਸ ਕਰਨ ਤੋਂ ਮੈਂ ਫੌਰੀ ਤੌਰ ਤੇ ਚਾਹੇ ਹਜ਼ਾਰਾਂ ਥਾਂ ਤੇ ਅੰਮ੍ਰਿਤ ਸੰਚਾਰ ਦਾ ਬਾਟਾ ਤਿਆਰ ਹੋਵੇ, ਮੈਂ ਹਜ਼ਾਰੇ ਰੂਪ ਧਾਰਨ ਕਰਕੇ ਉਹਨਾਂ ਪੰਜਾਂ ਦੇ ਵਿੱਚ ਪ੍ਰਵੇਸ਼ ਹੋ ਕੇ ਉਹਨਾਂ ਨੂੰ ਭਾਵੇਂ ਮਹਿਸੂਸ ਹੋਵੇ ਨਾ ਹੋਵੇ, ਮੈਂ ਉਹਨਾਂ ਦੇ ਪ੍ਰਵੇਸ਼ ਹੋ ਕੇ ਆਪ ਅੰਮ੍ਰਿਤ ਤਿਆਰ ਕਰਿਆ ਕਰਾਂਗਾ। ਤਾਂ ਸੰਤ ਸੰਪੂਰਨ ਸਿੰਘ ਜੀ ਕਹਿਣ ਲੱਗੇ, ਬਾਬਾ ਮੰਨਾ ਸਿੰਘ ਜੀ, ਜਿੰਨੇ ਮੇਰੇ ਜਿਸਮ ਦੇ ਉੱਤੇ ਰੋਮਨ, ਜੇ ਮੈਂ ਇੰਨੇ ਸਰੀਰ ਧਾਰਨ ਕਰਕੇ ਵੀ ਭਗਤੀ ਕਰਦਾ ਰਹਾਂ, ਹੋ ਸਕਦਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਫਿਰ ਵੀ ਮੈਨੂੰ ਦਰਸ਼ਨ ਨਾ ਹੋਣ, ਪਰ ਜਦੋਂ ਮੈਂ ਪੰਜਾਂ ਪਿਆਰਿਆਂ ਦੇ ਵਿੱਚ ਲੱਗਦਾ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮੇਰੇ ਸਰੀਰ ਵਿੱਚ, ਮੇਰੇ ਸਾਥੀਆਂ ਦੇ ਪੰਜਾਂ ਪਿਆਰਿਆਂ ਦੇ ਰੂਪ ਵਿੱਚ ਸਰੀਰ 'ਚ ਪ੍ਰਵੇਸ਼ ਹੁੰਦੇ ਹੈ, ਤਾਂ ਫਿਰ ਮੈਨੂੰ ਹੋਰ ਜਪ ਤਪ ਕਰਨ ਦੀ ਲੋੜ ਨਹੀਂ, ਮੇਰੀ ਤਾਂ ਏਕਣੀ ਕਲਿਆਣ ਹੋ ਜਾਣੀ ਹੈ। ਇਸ ਕਰਕੇ ਸਾਧ ਸਿੰਘ ਜੀ, ਅੰਮ੍ਰਿਤ ਨੂੰ ਇਹ ਨਾ ਸਮਝੋ ਵੀ ਇਹ ਫਲਾਨਾ ਫਲਾਨਾ ਸਿੰਘ ਲੱਗੇ ਹੋਏ ਨੇ, ਨਹੀਂ, ਗੁਰੂ ਗੋਬਿੰਦ ਸਿੰਘ ਸਾਹਿਬ ਪੰਜਾਂ ਤੱਤਾਂ ਦੀ ਦੇਹ ਹੈ, ਉਸ ਵੇਲੇ ਸਮਝੋ ਪੰਜੇ ਪਿਆਰੇ ਇੱਕ ਪੰਜ ਤੱਤ ਦੀ ਦੇਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਾਹਮਣੇ ਖੜੀ ਹੈ, ਇਹ ਪੰਜ ਪਿਆਰੇ ਗੁਰੂ ਗੋਬਿੰਦ ਸਿੰਘ ਸਾਹਿਬ ਰਹਿਤ ਪਹਿਤ ਜੈ ਪੰਚੋ ਮਿਲੇ ਮਮ ਸਰੂਪ ਤਹਿ ਜਾਨੋ ਭਲੈ। ਸਤਿਗੁਰੂ ਮਹਾਰਾਜ ਸਾਹਿਬ ਦੀ ਕਿਰਪਾ ਹੋਈ ਤੇ ਉਹਨਾਂ ਦੇ ਪੰਜਾਂ ਪਿਆਰਿਆਂ ਦੁਆਰਾ ਆਪ ਜੀ ਨੇ ਜਿਨ੍ਹਾਂ ਨੇ ਅੰਮ੍ਰਿਤ ਪਾਨ ਕੀਤਾ ਹੈ ਤੇ ਉਹਨਾਂ ਗੁਰਮੁਖ ਮਾਈ ਭਾਈਆਂ ਨੂੰ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਧੰਨ ਮਾਤਾ ਸਾਹਿਬ ਕੌਰ ਜੀ ਸਮੁੱਚੇ ਰੂਪ ਦੇ ਅੰਦਰ ਪੰਥ ਖਾਲਸੇ ਨੂੰ ਲੱਖ ਲੱਖ ਵਧਾਈ ਹੋਵੇ ਜੀ। ਇਹ ਅੰਮ੍ਰਿਤ ਸੰਚਾਰ ਦੇ ਪ੍ਰਥਾਏ ਇੰਨੇ ਕੁ ਸ਼ਬਦ ਸੇਵਾ ਕਬੂਲ ਕਰਨੀ, ਕਿਉਂਕਿ ਭਾਵੇਂ ਇਹ ਇਤਿਹਾਸ ਦੀ ਕਥਾ ਦੇ ਨਾਲ ਤਾਂ ਸੰਬੰਧ ਨਹੀਂ ਸੀ ਇਸ ਗੱਲ ਦਾ, ਪਰ ਜਿਹੜਾ ਦਿਹਾੜਾ ਅੱਜ ਮਨਾ ਰਹੇ ਹਾਂ ਉਹਦੇ ਨਾਲ ਤਾਂ ਸੰਬੰਧ ਸੀ ਨਾ, ਇਸ ਕਰਕੇ ਇੰਨੇ ਕੁ ਅੱਖਰ ਕਹਿਣੇ ਬਣਦੇ ਸਨ। ਆਓ ਹੁਣ ਜੋ ਲੜੀਵਾਰ ਵਿਚਾਰ ਚੱਲਦੀ ਹੈ ਸੁਣੋ ਜੀ।
ਸ੍ਰੀ ਵਾਹਿਗੁਰੂ ਜੀ ਜਬ ਤੂੰ ਮਰਹਿ ਜਾਹੇ ਜਮ ਤਾਮ।
ਕੱਲ ਆਪ ਜੀ ਨੇ ਸੁਣਿਆ ਸੀ ਕਿ ਫਰਕਸੀਅਰ ਬਾਦਸ਼ਾਹ ਜਲੀਲ ਕਰਦਾ ਮਾਰਨ ਤੋਂ ਪਹਿਲਾਂ ਬੰਦਾ ਸਿੰਘ ਬਹਾਦਰ ਦੀ ਵਾਰੀ ਜਿਹੜੀ ਹੈ ਸਾਧ ਸਿੰਘ ਜੀ, ਇਤਿਹਾਸ ਤਾਂ ਇਹ ਹੈ ਬਹੁਤ ਲੰਮਾ, ਤੇ ਇੱਕ ਤਾਂ ਜਿਹੜਾ ਸੂਰਜ ਪ੍ਰਕਾਸ਼ ਵਿੱਚ ਮਿਲਾਵਟ ਕਰਨ ਵਾਲੇ ਮਿਲਾਵਟਖੋਰ ਬੰਦੇ ਜਿਹੜੇ ਸਨ ਉਹਨਾਂ ਨੇ ਮਿਲਾਵਟ ਕਰਨ ਲੱਗੇ ਇਹ ਵੀ ਨਹੀਂ ਸੋਚਿਆ ਵੀ ਤਰੀਕਾਂ ਤਾਂ ਮਿਲਾ ਕੇ ਦੇਖ ਲਓ, ਹੁਣ ਇਹ ਲਿਖ ਦਿੱਤਾ ਵੀ ਬਹਾਦਰ ਸ਼ਾਹ ਜਿਹੜਾ ਹੈ ਵੀ ਉਹਦੇ ਨਾਲ ਜਿਵੇਂ ਬਹਾਦਰ ਸ਼ਾਹ ਨੇ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ ਹੁੰਦਾ, ਪਰ ਬਹਾਦਰ ਸ਼ਾਹ ਜਿਹੜਾ ਸਾਧ ਸਿੰਘ ਜੀ 1769 ਵਿਕਰਮੀ ਸੰਮਤ ਦੇ ਵਿੱਚ ਸੰਸਾਰ ਤੋਂ ਮਰ ਚੁੱਕਾ, ਇਹ ਬੰਦੇ ਦਾ ਜਿਹੜਾ ਸਾਕਾ ਹੋਇਆ ਇਹ ਫਰਕਸੀਅਰ ਬਾਦਸ਼ਾਹ ਜਿਹੜਾ ਜਹਾਂਦਰ ਸ਼ਾਹ ਦਾ ਪੁੱਤਰ ਹੀ ਬਹਾਦਰ ਸ਼ਾਹ ਦਾ ਪੋਤਰਾ ਸੀ ਇਹ ਬਲਕਿ, ਤੇ ਬੰਦਾ ਸਿੰਘ ਬਹਾਦਰ ਦੀ ਗ੍ਰਿਫਤਾਰੀ ਜਿਹੜੀ 1772 ਵਿਕਰਮੀ ਸੰਮਤ ਪੋਹ ਦੇ ਮਹੀਨੇ ਹੁੰਦੀ ਹੈ, ਤੇ ਫਿਰ ਇਹ ਸਾਕਾ ਜਿਹੜਾ 1773 ਵਿਕਰਮੀ ਸੰਮਤ ਨੂੰ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ ਜਾਂਦਾ, ਤੇ ਫਰਕਸੀਅਰ ਬਾਦਸ਼ਾਹ ਜਿਹੜਾ 1776 ਵਿਕਰੀ ਸੰਮਤ ਦੇ ਵਿੱਚ ਮਰ ਜਾਂਦਾ, ਇਹਨੇ 6 ਜਾਂ 7 ਸਾਲ ਹੀ ਰਾਜ ਕੀਤਾ। ਇਹ ਬਾਤ ਫਰਕਸੀਅਰ ਬਾਦਸ਼ਾਹ ਦੀ ਹੈ। ਬੰਦਾ ਸਿੰਘ ਬਹਾਦਰ ਜਿਹਦੇ ਨਾਲ 740 ਸਿੰਘਾਂ ਦਾ ਜਥਾ ਗੁਰਦਾਸ ਨੰਗਲ ਦੀ ਗੜੀ ਦੇ ਵਿੱਚੋਂ ਤਾਂ 200 ਸਿੰਘ ਗ੍ਰਿਫਤਾਰ ਹੋਇਆ ਸੀ, ਬਾਕੀ ਨਾ ਬੇਈਮਾਨਾਂ ਨੇ ਪਿੰਡਾਂ ਦੇ ਵਿੱਚੋਂ ਸਿੰਘ ਫੜ ਲਏ। ਉਹਨਾਂ ਦੇ ਵਿੱਚ ਨੌਜਵਾਨ ਬੱਚਾ ਵੀ ਫੜਿਆ ਗਿਆ ਜਿਹਦਾ ਮੁਕਲਾਵਾ ਹੋਇਆ ਸੀ। ਉਹਦੀ ਮਾਂ ਨੇ ਪੁਕਾਰਾਂ ਵੀ ਕੀਤੀਆਂ, ਬਾਦਸ਼ਾਹ ਨੇ ਪ੍ਰਵਾਨੇ ਲਿਖੇ, ਆਮ ਸਾਖੀਆਂ ਸੁਣਦੇ ਰਹਿੰਦੇ, ਪਰ ਉਹ ਬੱਚੇ ਨੇ ਇਨਕਾਰ ਕਰ ਦਿੱਤਾ ਕਿ ਬਾਦਸ਼ਾਹ ਮੈਨੂੰ ਮੇਰੇ ਸਾਥੀਆਂ ਦੇ ਨਾਲ ਸ਼ਹੀਦ ਕਿਉਂ ਨਹੀਂ ਕੀਤਾ ਜਾਂਦਾ। ਉਹ ਕਹਿੰਦੇ ਤੇਰੀ ਮਾਂ ਨੇ ਕਿਹਾ ਵੀ ਤੂੰ ਸਿੱਖ ਨਹੀਂ। ਕਹਿੰਦੇ ਮੇਰੀ ਮਾਂ ਕਿੱਥੇ? ਕਹਿੰਦੇ ਉਹ ਖੜੀ। ਕਹਿੰਦੇ ਤੇ ਮੇਰੀ ਮਾਂ ਹੀ ਨਹੀਂ ਹੈ, ਇਹ ਮਾਈ ਦਾ ਦਿਮਾਗ ਖਰਾਬ ਹੋ ਗਿਆ ਕਿ ਮੇਰੇ ਨਾਲ ਮਹਾਂਦਰਾ ਮਿਲਦਾ ਹੋਏਗਾ ਇਹਦੇ ਪੁੱਤ ਦਾ, ਇਹ ਮੇਰੀ ਮਾਂ ਨਹੀਂ ਹੈ। ਮੇਰੀ ਮਾਂ ਤਾਂ ਕਦੋਂ ਦੀ ਸੱਚਖੰਡ ਜਾ ਪਹੁੰਚੀ ਹੈ? ਅਗੇ ਤੇਰੀ ਮਾਂ ਕੌਣ ਸੀ? ਕਹਿੰਦੇ ਮੇਰੀ ਮਾਂ ਤਾਂ ਮਾਤਾ ਸਾਹਿਬ ਕੌਰ ਹੈ, ਮੈਂ ਮਾਤਾ ਸਾਹਿਬ ਕੌਰ ਦਾ ਪੁੱਤਰ ਹਾਂ। ਸਾਧ ਸਿੰਘ ਜੀ ਜਿਹੜੇ ਇਸਲਾਮ ਦੀਆਂ ਤਾਰੀਖਾਂ ਲਿਖਣ ਵਾਲੇ ਨੇ ਉਹਨਾਂ ਦੇ ਵਿੱਚ ਤੇ ਇੱਕ ਲੇਖਕ ਐਸਾ ਹੈ ਮੁਸਲਮਾਨ ਲੇਖਕ, ਤੇ ਉਹ ਲਿਖਦਾ ਵੀ 740 ਸਿੰਘਾਂ ਦੇ ਵਿੱਚੋਂ ਇੱਕ ਵੀ ਸਿੰਘ ਐਸਾ ਨਹੀਂ ਜਿਹੜਾ ਕਿਸੇ ਲਾਲਚ ਦੇ ਵਿੱਚ ਡੋਲਿਆ ਹੋਵੇ ਜਾਂ ਮੌਤ ਦੇ ਭੈ ਤੋਂ ਡਰਿਆ ਹੋਵੇ, ਬਲਕਿ ਜਲਾਦ ਦੀਆਂ ਮਿੰਨਤਾਂ ਕਰਦੇ ਦੇਖੇ ਗਏ, ਭਰਾਵਾ ਮੇਰੀ ਵਾਰੀ ਪਹਿਲਾਂ ਦੇ ਦੇ ਮੈਨੂੰ ਸ਼ਹੀਦ, ਮੈਂ ਪਹਿਲਾਂ ਆਉਣਾ। ਇੱਕ ਦੂਜੇ ਤੋਂ ਕਾਹਲੇ ਹੁੰਦੇ, 100 ਸਿੰਘ ਰੋਜ਼ ਸ਼ਹੀਦ ਹੁੰਦਾ ਸੀ। ਸਭ ਤੋਂ ਬਾਅਦ ਵਾਰੀ ਆਈ ਬੰਦਾ ਸਿੰਘ ਬਹਾਦਰ ਦੀ, ਜਾਂ ਸਾਰੇ ਸ਼ਹੀਦ ਹੋ ਗਏ। ਇਹਦੇ ਸਿਰ ਤੇ ਕਹਿੰਦੇ ਨੇ ਚੀਰੇ ਵਾਲੀ ਪੱਗ ਬੰਨੀ ਗਈ ਤੇ ਲੋਹ ਪਿੰਜਰੇ ਦੇ ਵਿੱਚ ਲਿਆਂਦਾ ਹੋਇਆ। ਜਦੋਂ ਫਰਕਸ਼ੀਅਰ ਦੇ ਸਾਹਮਣੇ ਇਹ ਗੱਲਾਂ ਹੋਈਆਂ ਤਾਂ ਉਸ ਵੇਲੇ 4 ਸਾਲ ਦਾ ਬੱਚਾ ਅਜਾ ਸਿੰਘ ਉਹਦਾ ਨਾਂ ਸੀ, ਲਿਆ ਕੇ ਇਹਦੀ ਗੋਦ ਵਿੱਚ ਪਾ ਦਿੱਤਾ ਤੇ ਬੰਦੇ ਦੇ ਹੱਥ ਵਿੱਚ ਖੰਜਰ ਫੜਾਈ ਕਿ ਤੂੰ ਇਸ ਦਾ ਕਾਲਜਾ ਆਪ ਚੀਰ, ਇਹਦਾ ਪੇਟ ਪਾੜ, ਆਪਣੇ ਬੱਚੇ ਨੂੰ ਆਪ ਮਾਰ। ਡਾਕਟਰ ਭਾਈ ਵੀਰ ਸਿੰਘ ਜੀ ਲਿਖਦੇ ਹੈ ਕਿ ਬੰਦਾ ਸਿੰਘ ਬਹਾਦਰ ਨੇ ਐਸਾ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਕਿ ਖਾਲਸਾ ਤਾਂ ਕਿਸੇ ਦਾ ਬੱਚਾ ਵੀ ਨਹੀਂ ਮਾਰਦਾ, ਆਪਣਾ ਬੱਚਾ ਤਾਂ ਕੌਣ ਮਾਰਦਾ ਬਈ। ਸਿੰਘ ਤਾਂ ਕਿਸੇ ਦੁਸ਼ਮਣ ਦੇ ਬੱਚੇ ਨੂੰ ਨਹੀਂ ਮਾਰ ਸਕਦੇ, ਬੱਚੇ ਦੇ ਉੱਤੇ ਸ਼ਸਤਰ ਬਿਠਾਉਣਾ? ਖਾਲਸਾ ਨਾ ਬੱਚੇ ਦੇ ਉੱਤੇ, ਨਾ ਬੱਚੀ ਦੇ ਉੱਤੇ, ਨਾ ਵਿਰਧ ਦੇ ਉੱਤੇ ਕਦੀ ਵਾਰ ਨਹੀਂ ਕਰਦਾ। ਇਸ ਕਰਕੇ ਇਨਕਾਰ ਕਰਨ ਤੋਂ ਉਸ ਬੱਚੇ ਨੂੰ ਸਾਧ ਸਿੰਘ ਜੀ ਬੇਰਹਿਮੀ ਦੇ ਨਾਲ ਖੰਜਰ ਦੇ ਨਾਲ ਚੀਕਦੇ ਹੋਏ ਬੱਚੇ ਦਾ ਪੇਟ ਪਾੜਿਆ ਤੇ ਉਹਦਾ ਦਿਲ ਕੱਢ ਕੇ ਬੰਦੇ ਦੇ ਮੂੰਹ 'ਚ ਜ਼ਬਰਦਸਤੀ ਤੁੰਨਿਆ ਗਿਆ ਤੇ ਬੰਦਾ ਸਿੰਘ ਫਿਰ ਵੀ ਦਲਗੀਰ ਨਹੀਂ ਹੋਇਆ, ਮਿੜ ਕੇ ਖਿੜ ਖਿੜ ਕੇ ਹੱਸਿਆ। ਫਰਕਸੀਅਰ ਕਹਿੰਦਾ ਹੱਸਦਿਆਂ ਤੂੰ ਕੈਸਾ ਬੰਦਾ ਹੈ, ਤੇਰੇ ਪੁੱਤ ਦਾ ਕਾਲਜਾ ਕੱਢ ਕੇ ਤੇਰੇ ਮੂੰਹ ਵਿੱਚ ਤੁੰਨ ਦਿੱਤਾ? ਕਹਿੰਦਾ ਨਹੀਂ ਨਹੀਂ ਇਹ ਨਹੀਂ ਗੱਲ ਹੈ, ਇਹ ਗੱਲ ਤੇਰੇ ਸਮਝ ਆਉਣ ਵਾਲੀ ਨਹੀਂ, ਤੁਹਾਡੇ ਰਾਜ ਦੀਆਂ ਜੜ੍ਹਾਂ ਪੁੱਟ ਦਿੱਤੀਆਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ, ਕਾਹੀ ਦਾ ਬੂਟਾ ਪੁੱਟ ਕੇ ਜਿਹੜੀ ਰਹਿੰਦੀ ਖੁੰਦੀ ਕਸਰ ਸੀ ਮਿੱਟੀ ਮੈਂ ਵੀ ਝਾੜ ਦਿੱਤੀ ਹੈ। ਇਹ ਜਿਹੜਾ ਤੂੰ ਮੇਰੇ ਬੱਚੇ ਦਾ ਕਾਲਜਾ ਸਮਝੈਂ, ਕਾਲਜਾ ਨਹੀਂ, ਇਹ ਖਾਲਸਾ ਰਾਜ ਦੀ ਸ਼ਗਨ ਦੀ ਮਠਿਆਈ ਹੈ, ਤੂੰ ਮੇਰੇ ਮੂੰਹ ਨੂੰ ਲਾਈ ਹੈ ਨਾ। ਆਉਣ ਵਾਲੇ ਸਮੇਂ ਦੇ ਅੰਦਰ ਤੁਹਾਡੇ ਰਾਜ ਦੀਆਂ ਜੜ੍ਹਾਂ ਪੁੱਟੀਆਂ ਗਈਆਂ ਨਾ, ਤੇ ਖਾਲਸਾ ਇੱਥੇ ਲੰਮੇ ਸਮੇਂ ਲਈ ਰਾਜ ਕਰੇਗਾ, ਇਹ ਤਾਂ ਸ਼ਗਨ ਹੈ। ਪੁੱਤਰ ਦੀ ਸ਼ਹੀਦੀ ਹੋਈ ਤੇ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਹੋਈ, ਯਾਰ ਬੜੀ ਬਹਾਦਰੀ ਨਾਲ ਸ਼ਹੀਦੀ ਹੋਈ ਹੈ। ਤੇ ਇਸ ਕਰਕੇ ਬਹਾਦਰ ਸ਼ਾਹ ਨੂੰ ਜਿਹੜਾ ਇਹ ਭੁਲੇਖਾ ਇਤਿਹਾਸ ਦੇ ਵਿੱਚ ਪਿਆ ਹੋਇਆ ਉਹ ਫਰਕਸੀਅਰ ਬਾਦਸ਼ਾਹ ਹੈ। ਤੇ ਫਰਕਸੀਅਰ ਬਾਦਸ਼ਾਹ ਤੋਂ ਬਾਅਦ ਸੀ ਬਹਾਦਰ ਸ਼ਾਹ ਰੰਗੀਲਾ ਥੋੜਾ ਚੜਿਆ, ਉਦੋਂ ਬਾਅਦ ਇਹ ਰਾਜ ਸਮਾਪਤ ਹੋ ਗਿਆ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਫੌਜ ਨੇ ਤੇ ਸਮਾਂ ਆਇਆ, ਲਾਲ ਕਿਲੇ ਦੇ ਉੱਤੇ ਝੰਡਾ ਖਾਲਸਾ ਹੀ ਚਲਾ ਦਿੱਤਾ ਸੀ ਤੇ ਬਾਬਾ ਬਘੇਲ ਸਿੰਘ ਨੇ ਦਿੱਲੀ ਮਾਰੀ ਤੇ ਗੁਰਦੁਆਰੇ ਦੀ ਸੇਵਾ ਕੀਤੀ ਇਤਿਹਾਸ ਹੈ। ਤੇ ਇਉਂ ਸਾਧ ਸਿੰਘ ਜੀ ਬੰਦਾ ਸਿੰਘ ਬਹਾਦਰ ਨੇ ਕਹਿੰਦੇ ਜਿਹੜੀ ਮੌਤ ਤੂੰ ਮਰਨਾ ਚਾਹੁੰਦਾ ਉਸ ਮੌਤ ਮੈਨੂੰ ਮਾਰ, ਉਸੇ ਮੌਤ ਤੂੰ ਮਰੇਗਾ, ਇਹ ਵਚਨ ਸੱਚਾ ਹੋਇਆ ਸੀ।
ਬਿਗੜ ਹੈ ਅਬਨੀ ਰਾਜ ਤਮਾਮ,
ਹੁਣ ਤੋਂ ਬਾਅਦ ਤੁਹਾਡਾ ਰਾਜ ਵਿਗੜ ਜਾਏਗਾ ਧਰਤੀ ਦੇ ਉੱਤੇ।
ਦਿਨ ਪ੍ਰਤ ਨਸੈ ਤੇਜ ਤੁਰਕਾਨਾ,
ਤੇਜਾ ਤੁਰਕਾਨ ਭਾਵ ਮੁਸਲਮਾਨਾਂ ਦਾ ਜਿਹੜਾ ਤੇਜ ਪ੍ਰਤਾਪ ਹੈ ਰਾਜ ਦਾ, ਇਹ ਨਾਸ ਹੋ ਜਾਏਗਾ ਤੁਹਾਡਾ, ਕਿਉਂਕਿ ਜ਼ੁਲਮ ਬੜੇ ਕੀਤੇ ਤੁਸੀਂ।
ਸੁਣਤ ਬਾਦਸ਼ਾਹੋ ਬਖਾਨਾ
ਤੇ ਬਾਦਸ਼ਾਹ ਨੇ ਸੁਣ ਕਰਕੇ ਕਿਹਾ ਹੈ
ਇਸ ਕੋ ਮਾਰੋ ਬਹਿਰ ਜਾਏ
ਕਹਿੰਦੇ ਵੀ ਬਾਹਰੋ ਇਸ ਨੂੰ ਬਾਹਰ ਲਿਜਾ ਕਰਕੇ
ਅਪਰ ਜੇ ਗਏ ਲੋਕ ਸਮਦਾਏ
ਤੇ ਹੋਰ ਜਿੰਨੇ ਵੀ ਲੋਕ ਫੜੇ ਹੋਏ ਹਨ
ਸਨੇ ਸਨੇ ਸਭ ਕੁੰਬਰ ਬਾਬ
ਸੌ ਦਾ ਜਥਾ ਰੋਜ਼ ਕਤਲ ਹੋਇਆ ਕਰਦਾ ਸੀ ਤੇ ਉਹਨਾਂ ਸਿੰਘਾਂ ਦੇ ਸੌ ਦੇ ਜਥੇ ਨੂੰ ਨਿੱਤ ਕਤਲਗਾਹ ਵਿਚ ਲਿਆ ਕੇ ਸ਼ਹੀਦ ਕੀਤਾ ਜਾਂਦਾ ਸੀ
ਕੋਈ ਨਾ ਬਚ ਹੈ ਪ੍ਰਾਣ ਗਵਾਵੋ
ਕਹਿ ਦਿੱਤਾ ਸੀ ਕੋਈ ਨਾ ਬਚੇ ਸਭ ਦੇ ਪ੍ਰਾਣ ਨਾਸ਼ ਕਰ ਦਿਓ
ਬਹਿਰ ਨਿਕਾ ਸਿਓ ਬੰਦਾ ਮਾਰਿਓ
ਤੇ ਇਸ ਕਰਕੇ ਸਾਧ ਸੰਜੀਵ ਬੰਦਾ ਸਿੰਘ ਬਹਾਦਰ ਨੂੰ ਲੋਹ ਪਿੰਜਰੇ ਚੋਂ ਬਾਹਰ ਕੱਢ ਕੇ ਜਮੂਰਾਂ ਦੇ ਨਾਲ ਮਾਸ ਤੋੜ ਤੋੜ ਕੇ ਸਾਧ ਸੰਜੀਵ ਮਾਰਿਆ ਸੀ ਸ਼ਹੀਦ ਕੀਤਾ ਸੀ ਔਰ ਇੱਕ ਗੱਲ ਬਾਦਸ਼ਾਹ ਦੀ ਜੁੜੀ ਸਮਝ ਚ ਨਾ ਆਈ ਬੰਦਾ ਸਿੰਘ ਬਹਾਦਰ ਨੂੰ ਪੁੱਛਿਆ ਕਹਿਣ ਲੱਗਿਆ ਵੀ ਮੈਨੂੰ ਇੱਕ ਗੱਲ ਸਮਝ ਨਹੀਂ ਆਈ ਜਮੂਰ ਗਰਮ ਕਰ ਕਰਕੇ ਲੋਹੇ ਵਰਗੇ ਲਾਲ ਕਰਕੇ ਤੇਰਾ ਮਾਸ ਨੋਚ ਨੋਚ ਕੇ ਤੇਰੀਆਂ ਹੱਡੀਆਂ ਨੰਗੀਆਂ ਕਰ ਦਿੱਤੀਆਂ ਤੇ ਤੂੰ ਹੈ ਵੀ ਨਹੀਂ ਕਈ ਤੇ ਤੂੰ ਕਿਸ ਮਿੱਟੀ ਦਾ ਬਣਿਆ ਹੋਇਆ ਇਹਦਾ ਕੀ ਕਾਰਨ ਤੈਨੂੰ ਤਕਲੀਫ ਹੋ ਨਹੀਂ ਰਹੀ ਜਾਂ ਤੂੰ ਤਕਲੀਫ ਮੰਨ ਨਹੀਂ ਰਿਹਾ ਬੰਦਾ ਸਿੰਘ ਬਹਾਦਰ ਨੇ ਇੱਕ ਬੜਾ ਸੋਹਣਾ ਉੱਤਰ ਦਿੱਤਾ ਸੀ ਕਹਿਣ ਲੱਗੇ ਬਾਦਸ਼ਾਹ ਮੈਂ ਇੱਕ ਗੱਲ ਤੇਰੇ ਕੋਲੋਂ ਪੁੱਛਦਾ ਕਿ ਜੇ ਕੋਈ ਮੂਰਖ ਬੰਦਾ ਤੇ ਤੇਰੇ ਮਕਾਨ ਦੇ ਉੱਤੇ ਚੜ ਕੇ ਤੇਰੇ ਕਿਲੇ ਦੇ ਉੱਤੇ ਚੜ ਕੇ ਤੇਰੇ ਕਿਲੇ ਦੀਆਂ ਇੱਟਾਂ ਉਖੇੜਨ ਲੱਗ ਜਾਵੇ ਤਾਂ ਤੈਨੂੰ ਦਰਦ ਹੋਊਗਾ ਕੁਛ ਉਹ ਕਹਿੰਦਾ ਮੈਨੂੰ ਦਰਦ ਕਾਹਦੇ ਹੋਊਗਾ ਕਿਲੇ ਦੀਆਂ ਇੱਟਾਂ ਜਿਹੜੀਆਂ ਉਹ ਤੋੜੀਆਂ ਜਾ ਰਹੀਆਂ ਹਨ ਕੋਈ ਮੇਰੇ ਜਿਸਮ ਨੂੰ ਥੋੜ੍ਹੀ ਤਕਲੀਫ ਹੋ ਰਹੀ ਕਹਿੰਦਾ ਫਿਰ ਗੱਲ ਇਹ ਹੈ ਵੀ ਮੈਂ ਹਾਂ ਆਤਮਕ ਸਰੂਪ ਮੇਰੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਮੈਨੂੰ ਆਤਮਾ ਦਾ ਸਰੂਪ ਦਿਖਾ ਦਿੱਤਾ ਮੈਂ ਆਤਮਕ ਦਰਸੀ ਹਾਂ ਸਰੀਰ ਮੇਰਾ ਰੂਪ ਨਹੀਂ ਹੈ ਤਾਂ ਮੇਰਾ ਕਿਲਾ ਤੂੰ ਕਿਲੇ ਤੱਕ ਤੇਰੀ ਪਹੁੰਚ ਹੈ ਇਹਦੀਆਂ ਇੱਟਾਂ ਤੋੜ ਤੇ ਮੈਂ ਵੀ ਦੇਖ ਰਿਹਾ ਤੂੰ ਵੀ ਦੇਖ ਰਿਹਾ ਗਿਆਨੀ ਦੇਹ ਤੋਂ ਪਰੇ ਕਰਤਾਰ ਸਿੰਘ ਦੇਖੋ ਆਰਿਆਂ ਨਾਲ ਚਰਵਾਇਕ ਜੀ ਤੈਸਾ ਹਰਕ ਤੈਸਾ ਉਸ ਹੋਗ ਸਦਾ ਅਨੰਤ ਤੈ ਨਾਹੇ ਵਿਯੋਗ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬਿਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਕ ਤੈਸਾ ਰਾਜਾਨ ਜੋ ਵਰਤਾਈ ਸਾਈ ਜੁਗਤ ਨਾਨਕ ਉਹ ਪੁਰਖ ਕਹੀ ਹੈ ਜੀਵਨ ਮੁਕਤ ਇਹ ਜੀਵਨ ਮੁਕਤਾਂ ਦੀ ਨਿਸ਼ਾਨੀ ਹੈ
ਸਿੱਖ ਸੰਗਤ ਸੁਣ ਕੇ ਦੁੱਖ ਧਾਰਿਓ
ਤੇ ਸਿੱਖ ਸੰਗਤ ਨੇ ਬੜਾ ਭਾਰੀ ਦੁੱਖ ਮਹਿਸੂਸ ਕੀਤਾ ਹੈ
ਮਾਤਾ ਸੁੰਦਰੀ ਟਿਕ ਚੱਲ ਗਏ
ਸਾਧ ਸਿੰਘ ਜੀ ਫਿਰ ਕੁਝ ਸਿੰਘ ਮਾਤਾ ਸੁੰਦਰ ਕੌਰ ਜੀ ਦੇ ਕੋਲ ਗਏ ਮਾਤਾ ਸਾਹਿਬ ਕੌਰ ਜੀ ਤਾਂ ਜੋਤੀ ਜੋਤ ਸਮਾ ਚੁੱਕੇ ਰਹਿ ਗਏ ਸਨ ਮਾਤਾ ਸੁੰਦਰ ਕੌਰ ਜੀ ਉਹਨਾਂ ਦੇ ਕੋਲ ਜਾ ਕੇ ਬੇਨਤੀ ਕੀਤੀ
ਸਭ ਕਰ ਜੋਰ ਬਖਾਨਤ ਪਏ
ਸਾਰਿਆਂ ਨੇ ਹੱਥ ਜੋੜ ਕੇ ਕਿਹਾ ਮਾਤਾ ਜੀ ਇੱਕ ਬੇਨਤੀ ਹੈ
ਕਾਨ ਸਿੰਘ ਬਾਬਾ ਵਿੱਚ ਕੈਦ
ਮਾਤਾ ਜੀ ਗੁਰੂ ਕੀ ਅੰਸ਼ ਵੰਸ਼ ਬਾਬਾ ਵਿਨੋਦ ਸਿੰਘ ਦਾ ਪੁੱਤਰ ਬਾਬਾ ਕਾਨ ਸਿੰਘ ਜਿਸ ਨੇ ਗੁਰੂ ਦੇ ਬਚਨਾਂ ਨੂੰ ਅਖੀਰ ਤੱਕ ਪਾਲਿਆ ਉਹ ਬਾਬਾ ਬੰਦਾ ਸਿੰਘ ਬਹਾਦਰ ਦੀ ਕੈਦ ਦੇ ਵਿੱਚ ਸ਼ਹੀਦ ਹੋਣ ਵਾਲਿਆਂ ਦੇ ਵਿੱਚ ਸ਼ਾਮਲ ਹੈ ਇਹ ਸਭ ਕੁਛ ਮਾਤਾ ਸੁੰਦਰ ਕੌਰ ਜੀ ਨੂੰ ਸਿੰਘਾਂ ਨੇ ਜਾ ਕੇ ਦੱਸਿਆ ਹੈ
ਜਿਨ ਛੁੱਟਣ ਕੀ ਨਹੀਂ ਉਮੀਦ
ਹੁਣ ਕੈਦ ਵਿੱਚੋਂ ਛੁੱਟਣ ਦੀ ਕੋਈ ਉਮੀਦ ਨਹੀਂ ਹੈ ਕੋਈ ਚਾਰਾ ਦਿਸਦਾ ਨਹੀਂ ਕਿ ਕੈਦ ਵਿੱਚੋਂ ਛੁੱਟ ਜਾਵੇਗਾ
ਮਾਰਨ ਹੁਕਮ ਸਭਨ ਦੇਸ਼ਾ ਹੋ
ਕਿਉਂਕਿ ਬਾਦਸ਼ਾਹ ਨੇ ਸਾਰਿਆਂ ਨੂੰ ਮਾਰਨ ਦਾ ਹੁਕਮ ਦੇ ਦਿੱਤਾ ਹੈ
ਮਾਰ ਦਿਓ ਬੰਦਾ ਪਲਵਾਹੋ
ਤੇ ਬੰਦੇ ਨੂੰ ਇਸ ਪ੍ਰਕਾਰ ਪਲ ਵਿੱਚ ਮਾਰ ਦਿੱਤਾ
ਸੁਣ ਕੇ ਮਾਤ ਸਭਨ ਸੋ ਕਹਿਓ
ਮਾਤਾ ਸੁੰਦਰ ਕੌਰ ਜੀ ਨੇ ਉਸ ਵੇਲੇ ਸੁਣ ਕੇ ਇਹ ਬਚਨ ਕਿਹਾ ਸਾਰਿਆਂ ਵਿੱਚ ਸੰਗਤ ਵਿੱਚ
ਕਾਨ ਸਿੰਘ ਸਰਵਾਇਓ ਚਾਹਿਓ
ਮਾਤਾ ਜੀ ਕਹਿਣ ਲੱਗੇ ਮੈਂ ਕਾਨ ਸਿੰਘ ਨੂੰ ਜਿਉਂਦਾ ਦੇਖਣਾ ਚਾਹੁੰਦੀ ਹਾਂ ਇਹ ਗੱਲ ਨਹੀਂ ਕਿ ਸ਼ਹੀਦੀ ਭਾਵੇਂ ਬਹੁਤ ਵੱਡੀ ਮਹਾਨ ਹੈ ਪਰ ਪੰਥ ਦੀ ਬਹੁਤ ਵੱਡੀ ਸੇਵਾ ਕਰਨ ਵਾਲਾ ਜੇ ਕਾਨ ਸਿੰਘ ਜਿਉਂਦਾ ਰਹਿੰਦਾ ਹੈ ਤਾਂ ਪੰਥ ਦੀ ਕਮਾਂਡ ਕਰਨ ਦੀ ਯੋਗਤਾ ਇਸ ਬੱਚੇ ਦੇ ਵਿੱਚ ਹੈ ਗੁਰੂ ਕੀ ਅੰਸ਼ ਵੰਸ਼ ਹੈ ਇਸ ਕਰਕੇ ਮਾਤਾ ਜੀ ਕਹਿਣ ਲੱਗੇ ਇਹ ਹਰ ਹਾਲਤ ਕੈਦ ਦੇ ਵਿੱਚੋਂ ਛੁਡਾਉਣਾ ਜਿਵੇਂ ਕਿਵੇਂ ਵੀ ਹੋਵੇ ਭਾਵੇਂ ਕਾਨ ਸਿੰਘ ਦਾ ਇਰਾਦਾ ਸ਼ਹੀਦ ਹੋਣ ਦਾ ਹੈ ਮੈਂ ਉਹਦੇ ਇਰਾਦੇ ਦੀ ਕਦਰ ਕਰਦੀ ਹਾਂ ਮਾਤਾ ਜੀ ਕਹਿਣ ਲੱਗੇ ਪਰ ਸ਼ਹੀਦੀ ਨਾਲੋਂ ਵੱਡੀ ਸੇਵਾ ਬਾਹਰ ਰਹਿ ਕੇ ਹੋਏਗੀ ਕਾਨ ਸਿੰਘ ਜਿਉਂਦਾ ਰਹਿਣਾ ਚਾਹੀਦਾ ਉਸ ਵੇਲੇ ਮਾਤਾ ਜੀ ਦੀ ਦੇਖੋ ਇਹ ਬਿਉਂਤਬੰਦੀ ਹੈ ਧੰਨ ਮਾਤਾ ਸੁੰਦਰ ਕੌਰ ਜੀ ਕਹਿਣ ਲੱਗੇ,
ਜਨਮਿਓ ਗੁਰ ਕੇ ਬੰਸ ਮਜਾਰੀ।
ਇਹ ਗੁਰੂ ਦੇ ਬੰਸ਼ ਵਿੱਚ ਜੰਮਿਆ, ਇਹ ਗੁਰੂ ਕੀ ਅੰਸ਼ ਬੰਸ਼ ਹੈ।
ਪੁਨ ਸੁਭ ਗੁਣ ਜੁਤ ਪਟ ਭੁਜ ਪਹਾਰੀ।
ਫਿਰ ਇਹਦੇ ਵਿੱਚ ਗੁਣ, ਇੱਕ ਤਾਂ ਇਸ ਨੂੰ ਇਹ ਹੈ ਵੀ ਮਾਤਾ ਜੀ ਕਹਿਣ ਲੱਗੇ ਵੀ ਇਹ ਗੁਰੂ ਦੀ ਅੰਸ਼ ਬੰਸ਼ ਵਿੱਚ ਹੈ। ਹੁਣ ਇਹਦੇ ਚ ਸ਼ੁਭ ਗੁਣ ਬਹੁਤ ਵੱਡੇ ਨੇ ਜਿਹੜੇ ਹਰ ਇੱਕ ਦੇ ਵਿੱਚ ਨਹੀਂ ਹੋਣ। ਫਿਰ ਸੂਰਮਾ ਵੀ ਬਹੁਤ ਵੱਡਾ ਹੈ, ਵਾਹਿਯੂ ਬਲ ਇਹਦੇ ਵਿੱਚ ਇੰਨਾ ਵੀ ਇਹ ਲੱਖਾਂ ਦੇ ਨਾਲ ਲੜਨ ਦੀ ਸਮਰੱਥਾ ਰੱਖਦਾ। ਇਹ ਜਿਹੜੇ ਗੁਣ ਨੇ ਇਹਦੀ ਬੜੀ ਲੋੜ ਹੈ ਪੰਥ ਨੂੰ।
ਨਤ ਤਿਸ ਸਰੋਣ ਭਰੇ ਜਿਸ ਥਾਂ,
ਨਹੀਂ ਤਾਂ ਜਿੱਥੇ ਇਹਦਾ ਖੂਨ ਡੁੱਲੇਗਾ
ਬੜ ਅਪਰਾਧ ਹੋਏ ਤੇ ਜਾਏ,
ਬਹੁਤ ਵੱਡਾ ਅਪਰਾਧ ਹੋ ਜਾਏਗਾ। ਗੁਰੂ ਕੀ ਅੰਸ਼ ਬੰਸ਼ ਹੈ, ਗੁਰੂ ਕਾ ਖੂਨ ਹੈ।
ਔਰ ਸਿੰਘਨ ਕੀ ਸਿੱਖੀ ਮਾਹੇ,
ਔਰ ਸਿੰਘਾਂ ਦੀ ਸਿੱਖਿਆ ਦੇ ਵਿੱਚ
ਪਰਹ ਤਫੌਤ ਮਿਟ ਹੈ ਨਾਹੇ।
ਔਰ ਫਿਰ ਇਹਦੇ ਚ ਤਫੌਤ ਪੈ ਜਾਏਗੀ, ਫਰਕ ਪੈ ਜਾਏਗਾ ਜਿਹੜਾ ਮਿਟੇਗਾ ਨਹੀਂ।
ਦਸਮ ਗੁਰੂ ਕੇ ਰਹੇ ਹਜ਼ੂਰ,
ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਹਜ਼ੂਰੀਆ ਸਿੰਘ ਹੈ, ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨੇੜੇ ਹੋ ਕੇ ਆਨੰਦ ਮਾਨਣ ਵਾਲਾ ਹੈ, ਜਿਹਨੇ ਬਹੁਤ ਸਾਰੀਆਂ ਗੁਰੂ ਕੀਆਂ ਸਾਖੀਆਂ ਇਤਿਹਾਸ ਸੁਣਾਉਣਾ। ਇਸ ਕਰਕੇ ਜਿਹਨੇ ਗੁਰੂ ਕੀ ਸਿੱਖੀ ਕਮਾਈ ਹੋਈ ਹੈ, ਇਹਦਾ ਸਿੰਘ ਦਾ ਜਿਉਂਦਾ ਰਹਿਣਾ ਬਹੁਤ ਜ਼ਰੂਰੀ ਹੈ, ਤਾਂ ਕਿ ਇਹ ਜਥੇਬੰਦੀ ਦੀ ਕਮਾਂਡ ਕਰਕੇ ਆਉਣ ਵਾਲੇ ਸਮੇਂ ਦੁਸ਼ਮਣਾਂ ਦਾ ਮੁਕਾਬਲਾ ਕਰੇ ਤੇ ਸਿੰਘਾਂ ਦੀ ਜਥੇਬੰਦੀ ਨੂੰ ਉਸੇ ਤਰ੍ਹਾਂ ਮਜ਼ਬੂਤ ਕਰੇ। ਹੁਣ ਤੱਕ ਜਦੋਂ ਵੀ ਫਰਕ ਪੈਂਦਾ ਰਿਹਾ, ਇਹੀ ਇੱਕ ਕਾਹਨ ਸਿੰਘ ਹੈ ਜਿਹੜਾ ਦਫੇੜ ਪੈਂਦੀ ਤੇ ਤਰੇੜਾ ਮੇਟ ਦਿੰਦਾ ਸੀ, ਇਹਦੇ ਚ ਬੜੀ ਯੋਗਤਾ ਹੈ। ਤੇ ਇੱਥੋਂ ਸਾਧ ਸਿੰਘ ਜੀ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ। ਪੰਥ ਦੇ ਚ ਪਹਿਲਾਂ ਬੜੀਆਂ ਫੁੱਟਾਂ ਪਈਆਂ ਹੋਈਆਂ ਨੇ, ਨਿੱਤ ਨਵੇਂ ਸਾਧ ਸਿੰਘ ਜੀ ਸਿਆਪੇ ਖੜੇ ਕਰਨ ਵਾਲੇ ਲੋਕਾਂ ਦੇ ਮੂੰਹ ਚ ਲਗਾਮ ਦੇਣੀ ਚਾਹੀਦੀ ਹੈ। ਉਹਨਾਂ ਨੂੰ ਕਿਸੇ ਤਰੀਕੇ ਨਾਲ ਵੀ ਹਟਾਓ, ਪਿਆਰ ਦੇ ਨਾਲ ਹਟਾਓ ਕਿ ਭਰਾਵਾ ਹੱਥ ਜੋੜੋ ਤੇ ਕਿਹਦੇ ਧੜੇ ਚੜ੍ਹ ਕੇ ਤੁਸੀਂ ਐਸਾ ਕਰ ਰਹੇ ਹੋ। ਜਿਹੜੀਆਂ ਪਹਿਲੀਆਂ ਫੁੱਟਾਂ ਪਈਆਂ ਸੱਤ ਤਾਂ ਅਜੇ ਉਹ ਨਹੀਂ ਨਿਬੜੀਆਂ, ਉਹ ਵੀ ਸਾਡੇ ਦੁਸ਼ਮਣਾਂ ਦੀਆਂ ਪਾਈਆਂ ਹੋਈਆਂ, ਖਾਲਸੇ 'ਚ ਕੋਈ ਫੁੱਟ ਨਹੀਂ ਸੀ। ਇਹ ਜਿਹੜੇ ਸ਼ੰਕੇ ਨਿੱਤ ਨਵੇਂ ਹੋ ਰਹੇ ਨੇ, ਇਹ ਬਗਾਨਿਆਂ ਦੀ ਸੋਚ ਹੈ, ਤੁਹਾਡੀ ਆਪਣੀ ਸੋਚ ਨਹੀਂ ਹੈ ਇਹ। ਇਸ ਕਰਕੇ ਬਗਾਨਿਆਂ ਦੀ ਸੋਚ ਤੋਂ ਪਰੇ ਹੁੱਟ ਕੇ ਭਰਾ ਬਣ ਕੇ, ਭਰਾ ਭਰਾ ਨੂੰ ਜਿਵੇਂ ਮਿਲਦਾ ਏਕਣ ਮਿਲ ਕੇ, ਇਹ ਫਰਕ ਪਾਉਣ ਵਾਲੀਆਂ ਗੱਲਾਂ ਨੂੰ ਛੱਡ ਕੇ ਸਾਨੂੰ ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ, ਸਾਰੇ ਮਤਭੇਦ ਦੂਰ ਕਰਕੇ ਪੰਥ ਖਾਲਸੇ ਨੂੰ ਇੱਕ ਹੋਣਾ ਚਾਹੀਦਾ, ਤਾਂ ਸਾਡਾ ਕੋਈ ਫਾਇਦਾ ਕੁਛ ਬਣੇਗਾ। ਅੱਜ ਇਹ ਸਰਕਾਰਾਂ ਪ੍ਰਭਾਵਿਤ ਹੋ ਕੇ, ਕੈਨੇਡਾ ਦੀ ਸਰਕਾਰ ਨੇ ਪਾਰਲੀਮੈਂਟ ਦੇ ਅੰਦਰ ਜੇ ਖਾਲਸੇ ਦੇ ਝੰਡੇ ਲਹਿਰਾਏ ਹੈ, ਨਿਸ਼ਾਨ ਸਾਹਿਬ ਲਹਿਰਾਏ ਹੈ, ਤੇ ਸਾਰੇ ਪੰਥ ਨੂੰ ਸਮੁੱਚੇ ਰੂਪ ਦੇ ਅੰਦਰ ਜਿੰਨੀ ਸ਼ਲਾਘਾ ਹੋਵੇ ਸਰਕਾਰ ਦੀ ਉਨੀ ਥੋੜੀ ਹੈ। ਇਹ ਸਰਕਾਰ ਨੇ ਸਾਡੇ ਜ਼ਖਮਾਂ ਦੇ ਉੱਤੇ ਪੱਟੀ ਕੀਤੀ ਹੈ, ਮੱਲਮ ਲਾਈ ਹੈ। ਜ਼ਖਮ ਤਾਂ ਉਵੇਂ ਜਿਵੇਂ ਨੇ ਜੇ ਸਾਡੇ, ਪਰ ਮੱਲਮ ਕੀਤੀ ਹੈ। ਮੱਲਮ ਪੱਟੀ ਲਾਉਣ ਵਾਲੇ ਦਾ ਧੰਨਵਾਦ ਹੁੰਦਾ, ਜਿਵੇਂ ਭਾਈ ਘਨੱਈਏ ਦਾ। ਇਹਨਾਂ ਨੂੰ ਦੇਖ ਕੇ ਅਮੈਰੀਕਾ ਵਾਲਿਆਂ ਨੇ ਪਹਿਲ ਕੀਤੀ ਹੈ, ਉਹਨਾਂ ਦਾ ਵੀ ਧੰਨਵਾਦ ਕਰਨਾ ਚਾਹੀਦਾ। ਜਿਹੜਾ ਵੀ ਸਿੱਖ ਹੈ, ਆਪਣੇ ਆਪ ਨੂੰ ਸਿੱਖ ਕਹਾਉਂਦਾ, ਜਿਹਦੀ ਜ਼ਮੀਰ ਜਾਗਦੀ ਹੈ, ਉਹਨੂੰ ਇਹਨਾਂ ਸਰਕਾਰਾਂ ਦਾ ਧੰਨਵਾਦ ਕਰਨਾ ਚਾਹੀਦਾ ਜਿਨ੍ਹਾਂ ਨੇ ਤੁਹਾਡੀ ਕਦਰ ਕੀਤੀ ਹੈ। ਔਰ ਜਿਨ੍ਹਾਂ ਨੇ ਕਹਿਤਾ ਇਹ ਦੰਗੇ ਨਹੀਂ ਸਨ, ਨਸਲ ਕੁਸ਼ੀ ਸੀ। ਇੰਨੀ ਦੇਰ ਬਾਅਦ ਸਿਰਫ ਇੰਨਾ ਕੁ ਸ਼ਬਦ ਮਿਲਿਆ ਤੁਹਾਨੂੰ ਕਿ ਕਿਸੇ ਨੇ ਹਾਹ ਦਾ ਨਾਰਾ ਮਾਰਿਆ ਮਲੇਰਕੋਟਲੇ ਵਾਲੇ ਵਾਂਗੂ, ਅੱਜ ਤੱਕ ਉਹਦਾ ਸਤਿਕਾਰ ਹੋ ਰਿਹਾ। ਔਰ ਕਿਤੇ ਨਾ ਕਿਤੇ ਪੂਰਵਜਾਂ ਦਾ ਲੱਗਿਆ ਹੋਇਆ ਕਲੰਕ ਵੀ ਲਾਤਾ, ਜਦੋਂ ਕਾਮਾਗਾਟਾ ਮਾਰੂ ਜਹਾਜ਼ ਨੂੰ ਨੇੜੇ ਆਇਆ ਨੂੰ ਬਾਬਾ ਗੁਰਦਿੱਤ ਸਿੰਘ ਨੂੰ ਅੰਦਰ ਉੱਤਰ ਨਹੀਂ ਸੀ ਦੇਣ ਦਿੱਤਾ, ਤੇ ਉਹ ਵੀ ਕਿਤੇ ਨਾ ਕਿਤੇ ਇਹਨਾਂ ਗੁਰਮੁਖਾਂ ਨੇ। ਅੱਜ ਦੇ ਸਾਧ ਸਿੰਘ ਜੀ ਇਹ ਜਿਹੜੇ ਇਸ ਵੇਲੇ ਦੇ ਸਰਕਾਰ ਚਲਾਉਣ ਵਾਲੇ ਨੇ, ਉਹਨਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਹੋਇਆਂ ਉਹ ਕਾਰਜ ਵੀ ਲਾਉਣ ਦਾ ਯਤਨ ਕੀਤਾ। ਗੁਰੂ ਕਿਰਪਾ ਕਰੇ, ਇਉਂ ਮਾਤਾ ਸੁੰਦਰ ਕੌਰ ਜੀ ਕਹਿ ਰਹੇ ਨੇ,
ਯਾ ਤੇ ਕਰੋ ਪਾਏ ਜ਼ਰੂਰ।
ਮਾਤਾ ਸੁੰਦਰ ਕੌਰ ਕਹਿ ਜੀ, ਇਹ ਯਤਨ ਕਰੋ, ਜਿਹੜਾ ਪੰਥ ਨੂੰ ਇੱਕ ਕਰਨ ਵਾਲਾ, ਐਡੀ ਸ਼ਕਤੀ ਰੱਖਣ ਵਾਲਾ, ਇਹ ਜਿਉਂਦਾ ਰਹਿਣਾ ਚਾਹੀਦਾ। ਇਹ ਮਾਤਾ ਸੁੰਦਰ ਕੌਰ ਦੀ ਸੋਚ ਹੈ, ਤਾਂ ਕਿ ਪੰਥ ਇੱਕ ਰਹੇ।
ਸੁਣ ਮਾਤਾ ਕੀ ਆਇਸ ਸਾਰੇ,
ਮਾਤਾ ਦੀ ਆਇਸ ਨਾਮ ਆਗਿਆ ਦੇ, ਆਗਿਆ ਸੁਣ ਕਰਕੇ ਸਾਰਿਆਂ ਨੇ
ਸਿੱਖਣ ਯਤਨ ਅਨੇਕ ਵਿਚਾਰੇ,
ਅਨੇਕਾਂ ਯਤਨ ਸਿੱਖਾਂ ਨੇ ਕੀਤੇ ਉਸ ਵੇਲੇ,
ਸਭ ਇਕੱਠੇ ਹੋਏ ਤਹ ਸਦਾਰੇ,
ਸਾਰੇ ਇਕੱਠੇ ਹੋ ਕੇ ਉੱਥੇ ਪਹੁੰਚੇ ਜੀ,
ਗਏ ਹੋਤੇ ਜਹ ਕੈਦੀ ਸਾਰੇ,
ਜਿੱਥੇ ਸਾਰੇ ਸਿੰਘ ਕੈਦੀ ਕੀਤੇ ਹੋਏ ਸਨ,
ਖੜੇ ਹੋਏ ਉੱਚੇ ਤਹ ਕਹੇ,
ਉੱਚੇ ਸਾਧ ਸਿੰਘ ਖੜੇ ਹੋ ਕੇ ਫਿਰ ਉੱਚੀ ਆਵਾਜ਼ ਨਾਲ ਕਿਹਾ ਸਿੰਘਾਂ ਨੇ,
ਨਾਮ ਕਾਨ ਸਿੰਘ ਕਿਸ ਕੋ,
ਕਹਿੰਦੇ ਭਾਈ ਤੁਹਾਡੇ ਵਿੱਚ ਕਾਨ ਸਿੰਘ ਕਿਹਦਾ ਨਾਂ ਹੈ।
ਸਿੰਘਾਂ ਦੇ ਵਿੱਚ ਕੌਣ ਹੈ? ਕਾਨ ਸਿੰਘ ਚਿਹਰੇ ਦੀ ਸਿਆਣ ਨਹੀਂ ਸੀ।
ਸੁਣ ਕਰ ਕਾਨ ਸਿੰਘ ਤਹਿ ਆਇਓ।
ਬਾਬਾ ਕਾਨ ਸਿੰਘ ਅੱਗੇ ਆ ਗਿਆ, ਕਹਿੰਦੇ ਦਾਸ ਨੂੰ ਕਾਨ ਸਿੰਘ ਕਹਿੰਦੇ ਆ। ਬਾਬਾ ਜੀ ਅੱਗੇ ਆ ਗਏ,
ਚਿਹਰਿਓ ਪੌਰ ਢਿੱਗ ਸਭ ਨੂੰ ਜਨਾਇਓ।
ਪੌਰ ਦਰਵਾਜ਼ੇ ਦੇ ਅੱਗੇ ਆ ਗਿਆ, ਸਭ ਨੂੰ ਜਣਾ ਦਿੱਤਾ ਕਿ ਮੈਂ ਹਾਂ।
ਆਵਤ ਸਿੰਘ ਨੇ ਪਿੱਛੋ ਮਲਾਨਾ,
ਜਦੋਂ ਮਲਾਨਾ ਆਉਂਦਾ ਦੇਖਿਆ ਸਿੰਘਾਂ ਨੇ ਉਸ ਵੇਲੇ,
ਮੁਖ ਦਵਾਏ ਗਹਿ ਗਾੜ ਮਹਾਨਾ,
ਉਹ ਸਾਧ ਸਿੰਘ ਜੀ ਉਹਦਾ ਮੂੰਹ ਦੱਬ ਲਿਆ, ਉਸੇ ਵੇਲੇ ਦਬੋਚ ਲਿਆ ਉਸ ਨੂੰ। ਬੜੇ ਫੁਰਤੀ ਦੇ ਨਾਲ ਕੰਮ ਹੋਇਆ ਸੀ। ਜੇਲ੍ਹ ਦੇ ਚੋਂ ਸਿੰਘ ਨੂੰ ਜਿਉਂਦਿਆਂ ਲੈ ਜਾਣਾ ਕੋਈ ਛੋਟੀ ਜੀ ਬਾਤ ਨਹੀਂ ਹੈ।
ਕਾਰਾਗ੍ਰਹਿ ਮੈਂ ਦਿਓ ਤਕਾਈ,
ਇਹ ਕਾਰਾਗਰ ਦੇ ਵਿੱਚ ਉਹਨੂੰ ਲਿਓ ਤਕਾਈ, ਉੱਥੇ ਧੱਕ ਦਿੱਤਾ ਹੈ।
ਕਾਨ ਸਿੰਘ ਲੀਨ ਸਾਈ,
ਤੇ ਬਾਬਾ ਕਾਨ ਸਿੰਘ ਨੂੰ ਸਾਧ ਸਿੰਘ ਜੀ ਪਕੜ ਲਿਆ ਹੈ, ਨਾਲ ਲੈ ਲਿਆ।
ਰਥ ਚੜਾਏ ਆਸ਼ਾਦਨ ਕੀਨ,
ਤੇ ਰਥ ਦੇ ਉੱਤੇ ਚੜਾ ਲਿਆ ਤੇ ਢੱਕ ਲਿਆ, ਪਰਦਾ ਕਰ ਦਿੱਤਾ।
ਤੋਰਨ ਤੋਰ ਅਗਾਰੀ ਦੀਨ,
ਉਹ ਅੱਗੇ ਅਗਾਰੀ ਤੋਰ ਦਿੱਤਾ ਹੈ। ਉਹੇ ਜੇ ਮਹਾਂਦਰੇ ਵਾਲਾ ਇੱਕ ਸਿੰਘ ਪਾਈ ਕਾਨ, ਤਾਂ ਕਿ ਗਿਣਤੀ ਵੀ ਪੂਰੀ ਰਹੇ, ਉਹ ਜੇਲ੍ਹਖਾਨੇ ਦੇ ਅੰਦਰ ਪਾਇਆ ਤੇ ਕਾਨ ਸਿੰਘ ਨੂੰ ਬਾਹਰ ਕੱਢਿਆ। ਕਿਸ ਲਈ? ਕਿ ਪੰਥ ਦੇ ਵਿੱਚ ਫੁੱਟਾਂ ਪਾਉਣ ਵਾਲੇ ਤਾਂ ਬਥੇਰੇ ਜੰਮਣਗੇ, ਫੁੱਟ ਮੇਟਣ ਵਾਲਾ ਕਾਨ ਸਿੰਘ। ਜੇ ਇਹਦਾ ਪਿਤਾ ਤੇ ਬੰਦਾ ਸਿੰਘ ਬਹਾਦਰ ਦਾ ਟਕਰਾਅ ਹੁੰਦਾ ਸੀ ਤਾਂ ਇਸ ਟਕਰਾਅ ਨੂੰ ਮੇਟਣ ਵਾਲਾ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਿਕਟਵਰਤੀ ਸਿੰਘ, ਐਸਾ ਸਿੰਘ ਹੀ ਕਰ ਸਕਦਾ ਕਿ ਜਦੋਂ ਫੁੱਟ ਪਵੇ ਖਾਲਸੇ 'ਚ, ਉਹਦਾ ਦਰਦ ਉੱਠੇ ਕਿ ਸਾਡੇ ਪਰਿਵਾਰ ਵਿੱਚ ਫੁੱਟ ਪੈ ਰਹੀ ਹੈ, ਇਹ ਕਿਸੇ ਨਾ ਕਿਸੇ ਤਰੀਕੇ ਨਾਲ ਦੂਰ ਹੋਣੀ ਚਾਹੀਦੀ ਹੈ। ਗੁਰੂ ਕਿਰਪਾ ਕਰੇ, ਆਓ ਜਿੱਥੇ ਸਾਧ ਸਿੰਘ ਜੀ ਨਾਮ ਸਿਮਰਨ, ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਮਹਾਨ ਬਖਸ਼ਿਸ਼ ਹੈ ਕਿ ਸੰਗਤੀ ਰੂਪ ਦੇ ਅੰਦਰ ਜਿਹੜਾ ਨਾਮ ਜਪਿਆ ਜਾਂਦਾ, ਅੱਜ ਪੂਰੇ ਸੰਸਾਰ ਦੇ ਅੰਦਰ ਇਹ ਸਟੇਜ ਦੀ ਗੱਲ ਹੈ। ਔਰ ਇਹਦੇ ਨਾਲ ਨਾਲ ਇਹ ਵੀ ਇੱਕ ਲੋਕਾਂ ਦੇ ਵਿੱਚ ਗੱਲ ਚੱਲ ਰਹੀ ਹੈ ਕਿ ਇੱਕ ਮਿਸਾਲ ਦਿੱਤੀ ਜਾਂਦੀ ਹੈ ਵੀ ਗੁਰਦੁਆਰੇ ਸਾਹਿਬ ਦੇ ਮੁੱਖ ਪ੍ਰਬੰਧਕ ਐਸਾ ਹੋਵੇ ਕਿ ਭਾਈ ਦਲਜੀਤ ਸਿੰਘ ਵਰਗਾ ਹੋਵੇ, ਜਿਹੜੇ ਆਪ ਸਾਲ ਦੇ ਵਿੱਚ 100 ਦੀਵਾਨ, ਮੈਂ ਗਿਣੇ ਸੀ ਉਂਗਲਾਂ ਤੇ, 100 ਦੀਵਾਨ ਬਣਦੇ ਜਿਹੜੇ ਭਾਈ ਸਾਹਿਬ ਲਾਉਂਦੇ ਨੇ ਆਪ। ਮੇਰਾ ਖਿਆਲ ਹੈ ਵੀ ਇਹ ਇੱਕ ਅੱਜ ਦੇ ਸਮੇਂ ਦੇ ਵਿੱਚ ਮਿਸਾਲ ਹੈ ਭਾਈ ਸਾਹਿਬ ਦਾ ਜੀਵਨ, ਕਿ ਕਿਸੇ ਪ੍ਰਧਾਨ ਦੇ ਹਿੱਸੇ ਇਹ ਸੇਵਾ ਨਹੀਂ ਆਈ ਜਿਹੜੀ ਭਾਈ ਦਲਜੀਤ ਸਿੰਘ ਦੇ ਹਿੱਸੇ ਆਈ ਹੈ। ਮੈਂ ਬੇਨਤੀ ਕਰਦਾ ਕਿ ਸਤਿਗੁਰੂ ਕਿਰਪਾ ਕਰੀ, ਇਸ ਆਪਣੇ ਸਿੱਖ ਨੂੰ ਹੰਕਾਰ ਤੋਂ ਰਹਿਤ ਰੱਖੀ, ਕਿਤੇ ਇਹਨੂੰ ਇਹ ਨਾ ਲੱਗੇ ਵੀ ਮੈਂ ਸਾਰਿਆਂ ਤੋਂ ਚੰਗਾ। ਇਹਦੇ ਲਈ ਵੀ ਅਰਦਾਸ ਹੈ ਵੀ ਅਵਮਾਨ ਤੋਂ ਰਹਿਤ ਹੋ ਕੇ ਮਿਲ ਸਾਧ ਸੰਗਤ ਭਾਜ ਕੇਵਲ ਨਾਮ। ਗੁਰੂ ਕਿਰਪਾ ਕਰੇ, ਰਹਿੰਦਾ ਇਤਿਹਾਸ ਸਾਧ ਸਿੰਘ ਕੱਲ੍ਹ ਵਿਚਾਰ ਹੋਏਗੀ। ਆਹ ਹੁਣ ਸਮਾਂ ਹੋਇਆ ਹੈ ਅਤੇ ਸਮਾਪਤੀ ਦਾ ਮੰਗਲ ਵੀ ਹੁੰਦਾ ਹੈ, ਜਿਹੜਾ ਮਿੰਟ ਰਹਿੰਦਾ ਇਹਦੇ ਵਿੱਚ ਸਾਧ ਸਿੰਘ 2 ਮਿੰਟਾਂ 'ਚ ਆਪਾਂ ਸਮਾਪਤੀ ਕਰੀਏ। ਮਾਤਾ ਸੁੰਦਰ ਕੌਰ ਦੇ ਆਦੇਸ਼ ਅਨੁਸਾਰ ਬਾਬਾ ਕਾਨ ਸਿੰਘ ਜੀ ਕਿਵੇਂ ਰੱਥ ਵਿੱਚ ਬਿਠਾਏ ਗਏ, ਇਸਲਾਮੀ ਭੇਸ ਦੇ ਵਿੱਚ ਕਿਵੇਂ ਲਿਜਾ ਕੇ, ਇਹ ਦੱਸ ਕੇ ਕਿ ਇਹ ਡੋਲਾ ਹੈ ਇਸਲਾਮ ਦਾ, ਇਹ ਇੱਕ ਮੁਸਲਮਾਨਾਂ ਦਾ ਡੋਲਾ, ਇਸ ਭੇਸ ਦੇ ਵਿੱਚ ਬਾਬਾ ਜੀ ਨੂੰ ਸੁਰੱਖਿਅਤ ਕਰਕੇ ਮਾਤਾ ਜੀ ਦੇ ਹੁਕਮ ਖਾਲਸੇ ਨੇ ਮੰਨ ਕੇ ਵਿਖਾਇਆ। ਅਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਿਰਪਾ ਕਰਨ, ਐਸੀਆਂ ਵਿਉਂਤਮੰਦੀਆਂ, ਇਕੱਲਾ ਭਾਈ ਜਗਤਾਰ ਸਿੰਘ ਹਲਵਾਰੇ ਦੀ ਉਹ ਗੱਲ ਨਹੀਂ, ਇਹ ਪਹਿਲਾਂ ਤਾਂ ਹੁੰਦਾ ਆਇਆ, ਖਾਲਸਾ ਇਸ ਤਰ੍ਹਾਂ ਦੇ ਹੱਲੇ ਮਾਰਦਾ ਰਿਹਾ। ਗੁਰੂ ਕਿਰਪਾ ਕਰੇ, ਮਾਤਾ ਦਾ ਹੁਕਮ ਮੰਨ ਕੇ ਖਾਲਸੇ ਨੇ ਬਾਬਾ ਕਾਨ ਸਿੰਘ ਨੂੰ, ਇਹ ਬਾਬਾ ਕਾਨ ਸਿੰਘ ਵਿਨੋਦ ਸਿੰਘ ਦੇ ਪੁੱਤਰ ਨੂੰ, ਗੁਰੂ ਕੀ ਅੰਸ਼ ਵੰਸ਼ ਨੂੰ ਜਿਉਂ ਦਾ ਤਿਉਂ ਸਲਾਮਤ ਕੱਢ ਲਿਆ। ਇਹ ਇਤਿਹਾਸ ਹੁਣ ਬਾਕੀ ਦਾ ਕੱਲ ਹੋਏਗਾ, ਆਓ ਇੱਥੇ ਸਮਾਪਤੀ। ਹਾਂਜੀ,
ਰਥ ਚੜਾਏ ਆਛਾਦਨ ਕੀਨ, ਤੁਰਨ ਤੁਰ ਅਗਾਰੀ ਦੀਨ,
ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ, ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਦੀਵਾਰ, ਸਮਰੱਥ ਅਗਮ ਪੂਰਨ ਮੋਹੇ ਮਾਇਆ ਤਾਰ, ਅੰਧਕੂਪ ਮਹਾਪੈਣ ਨਾਨਕ ਪਾਰ ਉਤਾਰ, ਆਈ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵ ਦੇ ਗੁਰਪਾਰ ਉਤਾਰਨ, ਜੋ ਸਰਦਾ ਕਰ ਸੇਵ ਦੇ ਗੁਰਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿ